ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ, ਬੇਅੰਤ ਗੁਰੂ ਕੇ ਸਿੱਖ ਆ ਕੇ ਹਾਜ਼ਰੀਆਂ ਭਰਦੇ ਨੇ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਦੇਵ ਨੇਤ ਨਾਲ ਇੱਕ ਐਸਾ ਸਮਾਂ ਬਣਿਆ ਕਿ ਸਾਰੇ ਪਾਸੇ ਕਾਲ ਪੈ ਗਿਆ, ਭਾਵ ਔੜ ਲੱਗ ਗਈ, ਮੀਂਹ ਨਹੀਂ ਪੈ ਰਿਹਾ, ਫਸਲਾਂ ਸੁੱਕਣ ਲੱਗੀਆਂ, ਸੜਨ ਲੱਗੀਆਂ। ਜ਼ਿਮੀਦਾਰ ਤੇ ਇਲਾਕੇ ਦੇ ਲੋਕ ਬੜੇ ਪਰੇਸ਼ਾਨ ਨੇ। ਇਕੱਠਿਆਂ ਹੋ ਕੇ ਸਾਰੇ ਲੋਕਾਂ ਨੇ ਸਲਾਹ ਕੀਤੀ ਕਿ ਆਪਣੇ ਨੇੜੇ ਦਸਵੇਂ ਪਾਤਸ਼ਾਹ ਜੀ ਉਤਰੇ ਨੇ, ਸਾਰੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਚੱਲ ਕੇ ਉਹਨਾਂ ਕੋਲ ਬੇਨਤੀ ਕਰੀਏ। ਇਲਾਕਾ ਨਿਵਾਸੀ ਸਾਰੇ ਸਿੱਖ ਇਕੱਠੇ ਹੋ ਕੇ ਸ੍ਰੀ ਦਮਦਮਾ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ, ਜੇ ਫਸਲਾਂ ਸੁੱਕ ਗਈਆਂ ਤੇ ਅਸੀਂ ਭੁੱਖ ਨਾਲ ਮਰ ਜਾਵਾਂਗੇ, ਸਾਨੂੰ ਸਾਡਾ ਪਰਿਵਾਰ ਤੇ ਆਪਣਾ ਆਪ ਪਾਲਣਾ ਔਖਾ ਹੋ ਜਾਏਗਾ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਡੱਲਾ ਜੀ ਇੰਦਰ ਦਾ ਨਾਂ ਲੈ ਕੇ ਸੱਤ ਜੁੱਤੀਆਂ ਮਾਰੋ ਤੇ ਉਹਨੂੰ ਆਖੋ ਕਿ ਮੀਂਹ ਪਾਵੇ। ਭਾਈ ਡੱਲੇ ਨੇ ਸਤਿਗੁਰਾਂ ਦਾ ਬਚਨ ਸਤ ਬਚਨ ਕਹਿ ਕੇ ਮੰਨਦਿਆਂ ਆਕਾਸ਼ ਵੱਲ ਵਗਾ ਕੇ ਸੱਤ ਵੇਰ ਜੁੱਤੀ ਮਾਰੀ ਔਰ ਆਖਿਆ, ਹੇ ਇੰਦਰ, ਅਸੀਂ ਸਭ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਆ, ਤੈਨੂੰ ਵੀ ਗੁਰੂ ਹੁਕਮ ਮੰਨਣਾ ਪਏਗਾ, ਮੀਂਹ ਪਾ। ਇਹ ਕਹਿਣ ਦੀ ਦੇਰੀ ਸੀ, ਸਤਿਗੁਰਾਂ ਦੇ ਪ੍ਰਤਾਪ ਦੇ ਭੈ ਸਦਕਾ ਇੰਦਰ ਦੇਵ ਨੇ ਆਕਾਸ਼ ਦੇ ਵਿੱਚੋਂ ਮੌਲੇ ਧਾਰ ਵਰਖਾ ਪਾਈ, ਮੀਂਹ ਪੈਣਾ ਸ਼ੁਰੂ ਹੋ ਗਿਆ, ਸਾਰੀਆਂ ਫਸਲਾਂ ਸਰਸਬਜ਼ ਹੋ ਗਈਆਂ। ਔਰ ਜਦੋਂ ਮੀਂਹ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਪਵਿੱਤਰ ਪਾਵਨ ਸਲੋਕ ਆਪਣੇ ਮੁਖੋਂ ਉਚਾਰਨ ਕੀਤਾ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਇਹ ਪਵਿੱਤਰ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇਹਦੀ ਵਿਆਖਿਆ ਆਪਾਂ ਕੱਲ ਦੀ ਕਥਾ ਵਿੱਚ ਵਿਚਾਰੀ ਹੈ। ਆਓ ਦਸਵੇਂ ਪਾਤਸ਼ਾਹ ਦਾ ਹੋਰ ਪਵਿੱਤਰ ਇਤਿਹਾਸ ਮਨ ਬਿਰਤੀਆਂ ਏਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਇੱਕ ਦਿਨ ਸਤਿਗੁਰ ਬੈਠ ਬਖਾਨਾ, ਦਯਾਵਾਨ ਇਹ ਦੇ ਚ ਮਾਨਾ।
ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਵਿਚਰਦੇ ਨੇ, ਸ਼ਿਕਾਰ ਖੇਡਣ ਵਾਸਤੇ ਜਾਂਦੇ ਤੇ ਦੂਰ ਦੂਰ ਤੱਕ ਜਿਹੜਾ ਇਹ ਮਾਲਵੇ ਦਾ ਜੰਗਲ ਦਾ ਇਲਾਕਾ ਨਗਰ ਵੇਖਦੇ ਨੇ, ਉਥੋਂ ਦੇ ਲੋਕਾਂ ਨੂੰ ਵੇਖਦੇ ਨੇ, ਉਹਨਾਂ ਦਾ ਸੁਭਾਅ ਵੇਖਦੇ ਨੇ, ਉਹਨਾਂ ਦੀ ਬਿਰਤੀ ਪਰਖਦੇ ਨੇ। ਇੱਕ ਦਿਨ ਸਤਿਗੁਰੂ ਜੀ ਬੈਠੇ ਸਨ ਤੇ ਬੈਠਿਆਂ ਬੈਠਿਆਂ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਬੜੇ ਦਯਾਵਾਨ ਹਨ। ਇਹ ਜਿਹੜੇ ਇਲਾਕੇ ਦੇ ਮਾਲਵੇ ਦੇ ਜੰਗਲ ਦੇ ਇਲਾਕੇ ਦੇ ਲੋਕ ਨੇ, ਇਹਨਾਂ ਦੀ ਬਿਰਤੀ ਵਿੱਚ ਦਇਆ ਦੀ ਬਿਰਤੀ ਜ਼ਿਆਦਾ ਹੈ। ਜੇ ਕੋਈ ਗਰੀਬ ਜਾਂ ਕੋਈ ਨਿਮਾਣਾ ਜਾਂ ਕੋਈ ਲੋੜਵੰਦ ਇਹਨਾਂ ਕੋਲ ਆ ਜਾਂਦਾ ਤੇ ਉਹਦੇ ਤੇ ਦਇਆ ਕਰਦੇ ਨੇ। ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਦਯਾਵਾਨ ਹੈ।
ਸਿੱਖੀ ਭਾਵ ਵਡੇਰ ਵਡੇਰਾ,
ਪਰ ਸਿੱਖੀ ਦਾ ਜਿਹੜਾ ਭਾਵ ਹੈ ਉਹ ਵੱਡੇ ਤੋਂ ਵੱਡਾ ਹੈ। ਸਿੱਖੀ ਜਿਹੜੀ ਹੈ ਉਹ ਬੜੀ ਪਰੇ ਦੀ ਖੇਡ ਹੈ, ਉਥੇ ਤੱਕ ਪਹੁੰਚਣ ਵਾਸਤੇ ਤਾਂ ਭਾਈ ਸਿਰ ਦੀਜਾ ਆਪ ਗਵਾਏ ਵਾਲੀ ਅਵਸਥਾ ਬਣਾਉਣੀ ਪੈਂਦੀ ਹੈ। ਇਸ ਕਰਕੇ ਸਿੱਖੀ ਦਾ ਭਾਵ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਹੈ।
ਦੋਸ਼ ਇਹੀ ਕਹਿ ਝੂਠ ਕਨੇਰਾ,
ਇਹਨਾਂ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਕਮੀ ਜ਼ਰੂਰ ਹੈ। ਕੁਝ ਕਮੀਆਂ ਵੀ ਨੇ, ਗੁਣ ਵੀ ਨੇ, ਦਯਾਵਾਨ ਨੇ ਤੇ ਕਮੀਆਂ ਵੀ ਨੇ। ਕਮੀ ਇਹ ਹੈ ਵੀ ਇਹ ਝੂਠ ਬੜਾ ਬੋਲਦੇ ਨੇ, ਇਹਨਾਂ ਅੰਦਰ ਝੂਠ ਬੋਲਣ ਦੀ ਬੜੀ ਬਿਰਤੀ ਹੈ, ਪੈਰ ਪੈਰ ਤੇ ਝੂਠ ਬੋਲਦੇ ਹਨ।
ਪੁੱਤਰੀ ਪੀਚੇ ਪਲੈ ਸਦਾਏ।
ਔਰ ਉੱਥੇ ਇਲਾਕੇ ਦੇ ਵਿੱਚ ਇੱਕ ਬੜਾ ਵੱਡਾ ਦੋਸ਼ ਸੀ ਉਹਨਾਂ ਲੋਕਾਂ ਦੇ ਵਿੱਚ ਕਿ ਆਪਣੀਆਂ ਲੜਕੀਆਂ ਵੇਚਦੇ ਵੀ ਸਨ, ਵਿਆਹ ਕਰਨ ਦੇ ਬਦਲੇ ਜਿਹਦੇ ਨਾਲ ਲੜਕੀ ਵਿਆਹੁੰਦੇ ਸਨ ਬਦਲੇ ਵਿੱਚ ਉਹਦੇ ਕੋਲੋਂ ਪੈਸੇ ਲੈਂਦੇ ਸਨ। ਏਦਾਂ ਦਾ ਔਗਣ ਵੀ ਸੀ ਉਹਨਾਂ ਲੋਕਾਂ ਵਿੱਚ।
ਅੰਨ ਕਨੋਏ ਤੋਟ ਨਾ ਕਾਏ।
ਮਹਾਰਾਜ ਜੀ ਕਹਿੰਦੇ ਇੱਥੇ ਅੰਨ ਬਹੁਤ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪ੍ਰਕਾਰ ਦਾ ਤੋਟਾ ਨਹੀਂ ਹੋਵੇਗਾ।
ਨਹੀਂ ਅਗਾ ਮਹਿੰਗੇ ਮਨ ਕਾਚੇ।
ਜਿੰਨਾ ਜ਼ਿਆਦਾ ਅੰਨ ਹੋਵੇਗਾ ਫਿਰ ਵੀ ਇਹ ਰੱਜਣਗੇ ਨਹੀਂ, ਇਹਨਾਂ ਅੰਦਰ ਰਜੇਵਾ ਨਹੀਂ ਹੋਵੇਗਾ, ਫਿਰ ਵੀ ਇਹ ਤ੍ਰਿਪਤ ਨਹੀਂ ਹੋਣਗੇ, ਏਦਾਂ ਦੇ ਮਨ ਦੇ ਕੱਚੇ ਹਨ।
ਪੈਸੇ ਕੀ ਤ੍ਰਿਸ਼ਨਾ ਮੈਂ ਰਾਚੇ।
ਪੈਸੇ ਦੀ ਤ੍ਰਿਸ਼ਨਾ ਦੇ ਵਿੱਚ ਇਹਨਾਂ ਲੋਕਾਂ ਦਾ ਮਨ ਰਚਿਆ ਹੋਇਆ ਹੈ।
ਬਾਕ ਨ ਮਨ ਰਹਿ ਮਤ ਮਾਰੇ।
ਬਹੁਤੇ ਅੜਬ ਬਿਰਤੀ ਵਾਲੇ ਨੇ, ਬਾਕ ਨਹੀਂ ਮੰਨਦੇ, ਬਚਨ ਨਹੀਂ ਮੰਨਦੇ, ਤੇ ਬਚਨ ਨਾ ਮੰਨਣ ਕਰਕੇ ਆਪਣੀ ਮਤ ਦੀ ਮਰਜ਼ੀ ਕਰਦੇ ਹਨ।
ਬਨੋ ਭਲੋ ਨ ਜਾਣ ਗਵਾਰੇ।
ਔਰ ਇਹ ਗਵਾਰ ਇਹੋ ਜਿਹੇ ਕਈ ਨਾ ਸਮਝ ਵੀ ਨੇ ਕਿ ਜਿਹੜੇ ਆਪਣਾ ਭਲਾ ਨਹੀਂ ਵਿਚਾਰਦੇ ਕਿ ਸਾਡੇ ਭਲੇ ਦੀ ਗੱਲ ਕੀ ਹੈ, ਸਾਡੇ ਬੁਰੇ ਵਿੱਚ ਕੀ ਹੈ, ਇੱਦਾਂ ਆਪਣੇ ਭਲੇ ਬੁਰੇ ਦੀ ਵੀ ਵਿਚਾਰ ਨਹੀਂ ਕਰਦੇ।
ਖਾਨ ਕੋ ਭੇਸ ਸਿੱਕੀ ਕੋ ਪਰਦੇ। ਮਤਲਬ ਪਾਤਸ਼ਾਹੇ ਰਾਜ ਬਿਨ ਪਾਏ।
ਖਾਣ ਲਈ ਭੇਸ ਬਣਾਉਂਦੇ ਨੇ, ਔਰ ਜਿਹੜੀ ਸਿੱਖੀ ਆ ਉਸ ਦੇਸ਼ ਤੋਂ ਪਰੇ ਹੈ, ਔਰ ਕੇਵਲ ਮਤਲਬ ਇਹਨਾਂ ਦੀ ਪਾਤਸ਼ਾਹੀ ਹੈ, ਭਾਵ ਗਾਉਂ ਦੇ ਯਾਰ ਹਨ ਤੇ ਫਿਰ ਰਾਜ ਪਾਵਣੇ ਤੋਂ ਬਿਨਾਂ ਹਨ।
ਚੋਪਏ ਇੱਕ ਵਾਰ ਸਭ ਦੇਸ਼ ਮਜਾਰੇ। ਪਰਿਓ ਗਰਜ ਕੇ ਤਾਪ ਸੁਪਾਰੇ।
ਉਹਨਾਂ ਲੋਕਾਂ ਦੀ ਕੁਝ ਬਿਰਤੀ ਮਹਾਰਾਜ ਜੀ ਨੇ ਦੱਸੀ ਹੈ। ਹਰ ਇੱਕ ਇਲਾਕੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਿੱਚ ਗੁਣ ਵੀ ਹੁੰਦੇ ਨੇ, ਔਗਣ ਵੀ ਹੁੰਦੇ ਨੇ, ਭਾਵੇਂ ਉਹ ਮਾਝੇ ਦੇ ਨੇ, ਭਾਵੇਂ ਉਹ ਮਾਲਵੇ ਦੇ ਨੇ, ਭਾਵੇਂ ਉਹ ਦੁਆਬੇ ਦੇ ਨੇ ਤੇ ਭਾਵੇਂ ਉਹ ਪੁਆਧ ਦੇ ਨੇ, ਕਿਸੇ ਵੀ ਇਲਾਕੇ ਦੇ ਹੋਣ, ਹਰ ਇੱਕ ਬੰਦੇ ਦੇ ਵਿੱਚ ਔਗਣ ਵੀ ਨੇ, ਗੁਣ ਵੀ ਨੇ। ਤੋ ਹਰ ਇੱਕ ਇਲਾਕੇ ਦੀ ਕੋਈ ਨਾ ਕੋਈ ਖਾਸੀਅਤ ਵੀ ਹੁੰਦੀ ਹੈ। ਖਾਸੀਅਤ ਹੈ ਮਲਵਈਆਂ ਦੀ ਕਿ ਇਹਨਾਂ ਦਾ ਸੁਭਾਅ ਦਇਆਵਾਨ ਹੈ, ਇਹ ਬੜੀ ਛੇਤੀ ਦਇਆ ਕਰ ਦਿੰਦੇ ਨੇ। ਕਿਸੇ ਰੋਂਦੇ ਕੁਰਲਾਂਦੇ ਨੂੰ ਵੇਖ ਕੇ ਇੱਕਦਮ ਉਸੇ ਵੇਲੇ ਰੀਝ ਪੈਂਦੇ ਨੇ, ਦਇਆ ਦੇ ਘਰ ਵਿੱਚ ਆ ਜਾਂਦੇ ਨੇ, ਪਰ ਝੂਠ ਵੀ ਬੋਲਦੇ ਨੇ। ਇਹ ਔਗਣ ਵੀ ਸੀ ਕਿ ਝੂਠ ਬਹੁਤ ਜ਼ਿਆਦਾ ਬੋਲਦੇ ਨੇ। ਤੋ ਏਦਾਂ ਮਹਾਰਾਜ ਜੀ ਨੇ ਉਸ ਇਲਾਕੇ ਦੇ ਲੋਕਾਂ ਬਾਰੇ ਏਦਾਂ ਦੇ ਕੁਝ ਬਚਨ ਦੱਸੇ ਨੇ। ਤੋ ਇਸੇ ਤਰ੍ਹਾਂ ਸਮਾਂ ਬੀਤਿਆ, ਇੱਕ ਵਾਰ ਇਸ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਭਾਰੀ ਤਾਪ ਪਿਆ ਹੈ, ਯਾਨੀ ਕਿ ਤਾਪ ਦੇ ਤਾਪ ਦਾ ਮਤਲਬ ਹੈ ਬੁਖਾਰ। ਬੁਖਾਰ ਦਾ ਜਿਹੜਾ ਰੋਗ ਹੈ ਉਹ ਸਾਰੇ ਲੋਕਾਂ ਨੂੰ ਵਰਤਣ ਲੱਗਾ, ਤਾਪ ਦੀ ਜਿਹੜੀ ਮਹਾਮਾਰੀ ਸੀ ਉਹ ਸਾਰੇ ਪਾਸੇ ਫੈਲ ਗਈ।
ਸਕਲ ਦੁਖੀ ਤਨ ਥਰ ਹਰ ਕੰਪੇ।
ਇਲਾਕਾ ਸੀ ਦਮਦਮਾ ਸਾਹਿਬ ਦੇ ਨੇੜੇ ਤੇੜੇ ਦਾ, ਮਾਲਵੇ ਦਾ, ਲੋਕਾਂ ਨੂੰ ਤਾਪ ਚੜਦਾ, ਬੁਖਾਰ ਚੜਦਾ ਬਹੁਤ ਜ਼ਿਆਦਾ, ਤੇ ਬੁਖਾਰ ਦੇ ਨਾਲ ਤਨ ਕੰਬਦਾ ਹੈ, ਸਰੀਰ ਉਹਨਾਂ ਦਾ ਕੰਬਦਾ, ਥਰ ਹਰ ਕੰਬਦੇ ਨੇ ਬੁਖਾਰ ਨਾਲ।
ਪੀਤ ਬਦਲਦੇ ਨੇ ਰਾਤ ਸੰਤਾਪੇ।
ਬੁਖਾਰ ਕਰਕੇ ਚਿਹਰੇ ਪੀਲੇ ਹੋ ਜਾਂਦੇ ਨੇ, ਔਰ ਦਿਨ ਰਾਤ ਬੜੇ ਵੱਡੇ ਭਾਰੀ ਸੰਤਾਪ ਦੇ ਵਿੱਚ, ਦੁੱਖ ਦੇ ਵਿੱਚ ਰਹਿੰਦੇ ਹਨ।
ਆਇਓ ਜਾਏ ਨ ਪੀਵੇ ਪਾਨੇ।
ਹੁਣ ਬੁਖਾਰ ਕਰਕੇ ਨਾ ਉਹਨਾਂ ਕੋਲੋਂ ਕੁਝ ਖਾਧਾ ਜਾਂਦਾ ਹੈ, ਨਾ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ। ਖਾਣਾ ਤਾਂ ਇੱਕ ਪਾਸੇ ਰਿਹਾ, ਪਾਣੀ ਤੱਕ ਵੀ ਉਹਨਾਂ ਕੋਲੋਂ ਪੀਤਾ ਨਹੀਂ ਜਾਂਦਾ, ਇੰਨਾ ਜ਼ਿਆਦਾ ਬੁਖਾਰ ਉਹਨਾਂ ਲੋਕਾਂ ਨੂੰ ਚੜਨ ਲੱਗਾ ਹੈ।
ਪਰੇ ਰਹਿ ਦੁਰਬਲੈ ਮਾਨੇ।
ਬੁਖਾਰ ਦੇ ਉਸ ਤਾਪ ਦੇ ਰੋਗ ਕਰਕੇ ਬਸ ਮੰਜਿਆਂ ਤੇ ਪਏ ਰਹਿੰਦੇ ਨੇ, ਔਰ ਪਏ ਪਏ ਬੇਬਲ ਹੁੰਦੇ ਰਹਿੰਦੇ ਨੇ, ਸਰੀਰ ਦੇ ਵਿੱਚ ਹੱਡ ਫੋਰ ਨਹੀਂ ਹੁੰਦੀ ਹੈ, ਬੁਖਾਰ ਨਾਲ ਸਰੀਰ ਟੁੱਟਦਾ ਹੈ, ਔਰ ਤਨ ਦੇ ਵਿੱਚ ਕਮਜ਼ੋਰੀ ਆ ਰਹੀ ਹੈ, ਦਿਨ ਪ੍ਰਤੀ ਦਿਨ ਉਹਨਾਂ ਦੇ ਸਰੀਰ ਕਮਜ਼ੋਰ ਤੇ ਜ਼ੀਰਣ ਹੋ ਰਹੇ ਨੇ। ਕਹਿੰਦੇ ਇੱਕ ਬੰਦੇ ਦੀ ਹਾਲਤ ਨਹੀਂ ਐਸੀ, ਹਜ਼ਾਰਾਂ ਲੋਕਾਂ ਨੂੰ ਬੁਖਾਰ ਚੜਿਆ, ਸੈਂਕੜੇ ਲੋਕਾਂ ਨੂੰ ਬੁਖਾਰ ਦੀ ਮਹਾਂਮਾਰੀ, ਉਦੋਂ ਇਹ ਮਹਾਂਮਾਰੀਆਂ ਹੀ ਫੈਲਿਆ ਕਰਦੀਆਂ ਸਨ। ਅੱਜ ਕੱਲ ਵੀ ਕਈ ਵਾਰ ਐਸਾ ਹੋ ਜਾਂਦਾ, ਇੱਕ ਬਿਮਾਰੀ ਜਦੋਂ ਚੱਲਦੀ ਹੈ ਤੇ ਇਹੋ ਜਿਹਾ ਫਿਰ ਫਲੂ ਚੱਲਦਾ ਵੀ ਸਾਰੇ ਸੈਂਕੜੇ ਲੋਕ ਉਸੇ ਬਿਮਾਰੀ ਕਰਕੇ ਗ੍ਰਸੇ ਜਾਂਦੇ ਨੇ। ਉਦੋਂ ਵੀ ਏਦਾਂ ਦੀ ਕੋਈ ਮਹਾਮਾਰੀ ਫੈਲੀ ਵੀ ਬੁਖਾਰ ਹੀ ਚੜ੍ਹਦਾ ਸੀ ਸਾਰਿਆਂ ਨੂੰ, ਕਈ ਤਾਂ ਬੁਖਾਰ ਨਾਲ ਚਾਲੇ ਵੀ ਪਾ ਗਏ, ਸਰੀਰ ਵੀ ਤਿਆਗ ਗਏ। ਏਦਾਂ ਬੁਖਾਰ ਨਾਲ ਸਰੀਰ ਜੀਰਣ ਰਹਿੰਦੇ ਨੇ ਔਰ ਮੰਜਿਆਂ ਤੇ ਪਏ ਰਹਿੰਦੇ ਹਨ।
ਡੱਲੇ ਆਨ ਗੁਰੂ ਕੇ ਪਾਗ ਕਹੀ ਤਾਪ ਕੇ ਬਿਰਤਾ ਪ੍ਰਕਾਸ਼।
ਭਾਈ ਡੱਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਡੱਲੇ ਨੇ ਇਲਾਕੇ ਦੇ ਲੋਕਾਂ ਦੀ ਸਾਰੀ ਬਿਰਥਾ ਕਹੀ, ਮਹਾਰਾਜ ਜੀ ਦੇ ਚਰਣਾਂ ਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਵਿੱਚ ਤਾਪ ਦੀ ਮਹਾਮਾਰੀ ਫੈਲ ਰਹੀ ਹੈ, ਬੁਖਾਰ ਕਰਕੇ ਤਾਪ ਕਰਕੇ ਲੋਕ ਗ੍ਰਸੇ ਹੋਏ ਪੀੜਤ ਹਨ।
ਮਹਾਰਾਜ ਕੁਛ ਯਤਨ ਬਤਾਵੋ ਆਪਣੇ ਜਾਨੋ ਤਾਪ ਮਿਟਾਵੋ।
ਹੇ ਮਹਾਰਾਜ ਗਰੀਬ ਨਵਾਜ ਜੀ ਤੁਸੀਂ ਕੋਈ ਕਿਰਪਾ ਕਰਕੇ ਯਤਨ ਦੱਸੋ, ਕੋਈ ਯਤਨ ਦੱਸੋ ਕਿ ਇਸ ਬੁਖਾਰ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਇਸ ਤਾਪ ਦੀ ਬਿਮਾਰੀ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਕੋਈ ਐਸਾ ਯਤਨ ਦੱਸੋ ਤਾਂ ਜੋ ਮਹਾਰਾਜ ਜੀ ਇਹ ਤੁਹਾਡੇ ਆਪਣੇ ਨੇ ਸਾਰੇ, ਕਿ ਜਿੰਨੇ ਵੀ ਲੋਕ ਨੇ ਸਾਰੇ ਤੁਹਾਡੇ ਆਪਣੇ ਨੇ, ਇਹਨਾਂ ਨੂੰ ਆਪਣਾ ਜਾਣ ਕੇ ਮਹਾਰਾਜ ਜੀ ਇਹਨਾਂ ਦਾ ਤਾਪ ਦੂਰ ਕਰੋ।
ਤੁਮ ਬਿਨ ਹਮਰੋ ਨਾ ਰਖਵਾਰਾ।
ਮਹਾਰਾਜ ਤੁਹਾਡੇ ਤੋਂ ਬਿਨਾ ਸਾਡਾ ਕੋਈ ਦੂਜਾ ਰਖਵਾਲਾ ਨਹੀਂ ਹੈ।
ਗਯੋ ਆਸਰਾ ਬੜੇ ਵਿਚਾਰਾ।
ਮਹਾਰਾਜ ਜੀ ਅਸੀਂ ਸਾਰਿਆਂ ਨੇ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ ਔਰ ਤੁਹਾਨੂੰ ਸਭ ਤੋਂ ਵੱਡੇ ਵਿਚਾਰਿਆ, ਤੁਹਾਡੇ ਤੋਂ ਵੱਡਾ ਕੋਈ ਨਹੀਂ, ਤੁਸੀਂ ਸਭ ਤੋਂ ਵੱਡੇ ਹੋ, ਵੱਡਿਆਂ ਤੋਂ ਵੱਡੇ ਹੋ, ਇਸ ਕਰਕੇ ਮਹਾਰਾਜ ਜੀ ਅਸੀਂ ਕੇਵਲ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ।
ਸੁਨਤ ਬਿਨਾ ਕੋ ਭੈ ਕਿਰਪਾ।
ਜਦੋਂ ਭਾਈ ਡੱਲੇ ਨੇ ਤੇ ਇਲਾਕਾ ਨਿਵਾਸੀਆਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਜੀ ਕਿਰਪਾ ਦੇ ਘਰ ਵਿੱਚ ਆ ਗਏ, ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਦਇਆ ਕੀਤੀ।
ਕਯੋ ਉਪਾਏ ਕਰੋ ਤਤਕਾਲ।
ਮਹਾਰਾਜ ਜੀ ਨੇ ਉਪਾਅ ਦੱਸਿਆ, ਕਹਿੰਦੇ ਭਾਈ ਇਹ ਉਪਾਅ ਤੁਹਾਨੂੰ ਦੱਸ ਦਿੰਦੇ ਆ ਤਾਪ ਤੋਂ ਬਚਣ ਦਾ, ਤੁਹਾਨੂੰ ਸਾਰਿਆਂ ਨੂੰ ਕਰਨਾ ਪਏਗਾ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ।
ਸਿਰ ਪਰ ਰੱਖੋ ਸਗਰੇ ਕੇਸ ਗੁਰਬਾਣੀ ਨਿਤ ਪੜੋ ਵਿਸ਼ੇਸ਼।
ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਸਾਰੇ ਕੇਸਾ ਧਾਰੀ ਹੋਵੋ, ਆਪਣੇ ਸਿਰਾਂ ਤੇ ਕੇਸ ਰੱਖੋ, ਕਿਉਂਕਿ ਜੰਗਲ ਦੇ ਇਸ ਇਲਾਕੇ ਦੇ ਲੋਕ ਸਿਰਾਂ ਤੋਂ ਕੇਸ ਕਟਾਏ ਹੋਏ ਸਨ, ਮੂੰਹ ਮੱਥੇ ਮੁੰਡਾਏ ਹੋਏ ਸਨ, ਬਹੁਤੇ ਜ਼ਿਆਦਾ ਕੇਸ ਕੱਟਿਆਂ ਵਾਲੇ ਸਨ ਇਸ ਇਲਾਕੇ ਚ। ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਤੁਸੀਂ ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਤਾਪ ਤੋਂ ਬਚਣਾ ਚਾਹੁੰਦੇ ਹੋ, ਤਾਂ ਫਿਰ ਆਪਣੇ ਸਿਰਾਂ ਤੇ ਕੇਸ ਰੱਖੋ, ਕੇਸਾ ਧਾਰੀ ਹੋਵੋ, ਸਾਬਤ ਸੂਰਤ ਹੋਵੋ, ਤਾਂ ਤੁਸੀਂ ਇਸ ਬੁਖਾਰ ਤੋਂ ਤਾਪ ਤੋਂ ਬਚੋਗੇ।
ਗੁਰਬਾਣੀ ਨਿਤ ਪੜੋ ਵਿਸ਼ੇਸ਼।
ਜਿੱਥੇ ਕੇਸ ਰੱਖਣੇ ਨੇ ਕੇਸਾਂ ਦੇ ਨਾਲ ਨਾਲ ਗੁਰਬਾਣੀ ਵੀ ਪੜ੍ਹਨੀ ਹੈ, ਸਤਿਗੁਰਾਂ ਦੀ ਜਿਹੜੀ ਪਵਿੱਤਰ ਗੁਰਬਾਣੀ ਹੈ ਗੁਰਬਾਣੀ ਦਾ ਵੀ ਜਾਪ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਜਾਪ ਸਾਹਿਬ ਪੜ੍ਹਨਾ, ਸਵਈਏ ਜਾਪ ਕਰਨੇ ਨੇ, ਚੌਪਈ ਸਾਹਿਬ ਪੜ੍ਹਨੀ ਆ, ਆਨੰਦ ਸਾਹਿਬ ਦਾ ਪਾਠ ਕਰਨਾ, ਰਹਿਰਾਸ ਸਾਹਿਬ ਦਾ, ਕੀਰਤਨ ਸੋਹਲੇ ਦਾ, ਸੁਖਮਣੀ ਸਾਹਿਬ ਦਾ, ਆਸਾ ਜੀ ਦੀ ਵਾਰ ਦਾ, ਅਕਾਲ ਉਸਤਤ ਦਾ, ਚੰਡੀ ਦੀ ਵਾਰ ਦਾ, ਜਿੰਨੀਆਂ ਵੱਧ ਤੋਂ ਵੱਧ ਬਾਣੀਆਂ ਪੜ੍ਹ ਸਕਦੇ ਹੋ ਭਾਈ ਗੁਰਬਾਣੀ ਦਾ ਵੀ ਜਾਪ ਕਰਨਾ, ਗੁਰਬਾਣੀ ਦਾ ਵਿਸ਼ੇਸ਼ ਕਰਕੇ ਜਾਪ ਕਰਨਾ ਹੈ।
ਨਿਕ ਸਹਿ ਤਾਪ ਦੇਸ਼ ਤੇ ਤਵੈ।
ਤਾਂ ਤੁਹਾਡੇ ਇਸ ਦੇਸ਼ ਵਿੱਚੋਂ ਇਹ ਤਾਪ ਨਿਕਲੇਗਾ ਜੇ ਕੇਸ ਰੱਖੋਗੇ ਤੇ ਬਾਣੀ ਪੜੋਗੇ।
ਗੁਰਮਤ ਕਰਨ ਲਗੋਗੇ ਜਮੈ।
ਤਾਂ ਤੁਹਾਡੇ ਦੇਸ਼ ਵਿੱਚੋਂ ਤਾਪ ਨਿਕਲੇਗਾ ਜੇ ਤੁਸੀਂ ਗੁਰਮਤ ਦੇ ਧਾਰਨੀ ਹੋਵੋਗੇ, ਜੇ ਤੁਸੀਂ ਗੁਰਮਤ ਨੂੰ ਗ੍ਰਹਿਣ ਕਰੋਗੇ, ਮਨ ਮਤ ਦਾ ਤਿਆਗ ਕਰਕੇ ਗੁਰਮਤ ਨੂੰ ਅੰਗੀਕਾਰ ਕਰਕੇ ਗੁਰਮਤ ਦੀ ਰਹਿਣੀ ਬਹਿਣੀ ਰੱਖੋਗੇ।
ਹੁਣ ਡੱਲੇ ਸਭ ਹੁਣ ਸੁਣਾਏ।
ਮਹਾਰਾਜ ਜੀ ਦੇ ਬਚਨ ਭਾਈ ਡੱਲੇ ਨੇ ਸੁਣ ਕੇ ਸਭ ਨੂੰ ਸੁਣਾਏ, ਇਲਾਕਾ ਨਿਵਾਸੀਆਂ ਨੂੰ ਆਖਿਆ ਭਾਈ ਜੇ ਤਾਪ ਤੋਂ ਬਚਣਾ ਚਾਹੁੰਦੇ ਹੋ ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਇਸ ਮਹਾਮਾਰੀ ਤੋਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ,
ਕਰਤ ਭਏ ਤਿਮ ਨਰ ਸਮਦਾਏ,
ਫਿਰ ਕੇਸਾ ਧਾਰੀ ਹੋਵੋ, ਕੇਸ ਰੱਖੋ ਤੇ ਬਾਣੀ ਪੜੋ। ਤੇ ਹੁਣ ਜਿਵੇਂ ਕਹਿੰਦੇ ਨੇ ਨਾ ਵੀ ਲੋੜਵੰਦ ਹੋਵੇ, ਕੋਈ ਬੰਦਾ ਫਸਿਆ ਹੋਵੇ ਤੇ ਉਹ ਕਹਿੰਦਾ ਫਿਰ ਤਾਂ ਕੋਈ ਵੀ ਕੋਈ ਮੈਨੂੰ ਕਹਿ ਦੇਵੇ ਮੈਂ ਕਰਨ ਨੂੰ ਤਿਆਰ ਹਾਂ। ਜਿਵੇਂ ਸਿਆਣਿਆਂ ਦੀ ਕਹਾਵਤ ਹੈ, ਜੋ ਭਨਾਵੇ ਭੌਂ, ਏਦਾਂ ਦੀ ਕਹਾਵਤ ਹੈ ਸਿਆਣਿਆਂ ਦੀ ਵੀ ਫਿਰ ਕੁਝ ਵੀ ਕਰਾ ਲਓ ਜਦੋਂ ਕੋਈ ਬੰਦਾ ਸਮੱਸਿਆ ਵਿੱਚ ਉਲਝਿਆ ਹੋਵੇ। ਫਿਰ ਜਦੋਂ ਇਹਨਾਂ ਦੀ ਇਹ ਸਮੱਸਿਆ ਸੀ, ਤਾਪ ਦੀ, ਇਹਨਾਂ ਨੇ ਆਖਿਆ ਜੇ ਕੇਸ ਰੱਖਿਆ, ਬਾਣੀ ਪੜਿਆ, ਅਸੀਂ ਇਸ ਮਹਾਂਮਾਰੀ ਤੋਂ ਬਚਦੇ ਹਾਂ, ਇਸ ਬਿਮਾਰੀ ਤੋਂ ਬਚਦੇ ਹਾਂ, ਤੇ ਫਿਰ ਏਦਾਂ ਕਰ ਲੈਂਦੇ ਹਾਂ। ਸਤਿਗੁਰਾਂ ਦੇ ਬਚਨ ਮੰਨ ਕੇ ਫਿਰ ਕਈਆਂ ਨੇ ਕੇਸ ਰੱਖੇ, ਕਈ ਸਾਬਤ ਸੂਰਤ ਹੋਏ, ਕਈ ਫਿਰ ਗੁਰਬਾਣੀ ਪੜਨ ਲੱਗ ਪਏ।
ਤਜ ਨਿਜ ਗ੍ਰਾਮਨ ਕੋ ਚਲ ਆਏ,
ਏਦਾਂ ਬਹੁਤ ਸਾਰਿਆਂ ਨੇ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ, ਕੇਸਾ ਧਾਰੀ ਹੋ ਗਏ, ਕਈ ਆਪਣੇ ਪਿੰਡ ਛੱਡ ਕੇ, ਆਪਣੇ ਗ੍ਰਾਮ ਛੱਡ ਕੇ ਸਤਿਗੁਰੂ ਗੁਰੂ ਕਲਗੀਧਰ ਕੋਲ ਚੱਲ ਕੇ ਆਏ।
ਰਹੇ ਦਮਦਮੇ ਪੜਨ ਲਗਾਏ,
ਦਮਦਮਾ ਸਾਹਿਬ ਆ ਗਏ, ਜਿਨ੍ਹਾਂ ਨੂੰ ਬਾਣੀ ਪੜਨੀ ਨਹੀਂ ਸੀ ਆਉਂਦੀ, ਮਹਾਰਾਜ ਜੀ ਨੇ ਆਖਿਆ ਇੱਥੇ ਆ ਕੇ ਬਾਣੀ ਪੜਨੀ ਸਿੱਖੋ। ਦਮਦਮਾ ਸਾਹਿਬ ਨੂੰ ਸਤਿਗੁਰਾਂ ਨੇ ਗੁਰੂ ਕਾਂਸ਼ੀ ਦਾ ਖਿਤਾਬ ਦੇ ਦਿੱਤਾ, ਆਖਿਆ ਯਹ ਕਾਂਸ਼ੀ ਹੈ ਇਹ ਹਮਾਰੀ, ਬੈਲ ਬੁੱਧ ਯਹ ਪੜ੍ਹੇ ਵਿਚਾਰੀ, ਇਹ ਸਾਡੀ ਕਾਂਸ਼ੀ ਹੈ। ਜਿਹੜਾ ਬੈਲ ਬੁੱਧੀ ਵਾਲਾ ਵੀ ਹੋਵੇਗਾ ਇੱਥੇ ਆ ਕੇ ਪੜ੍ਹੇਗਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਇਹ ਸਾਡੀ ਕਾਂਸ਼ੀ ਹੈ। ਇੱਕ ਕਾਂਸ਼ੀ ਬਨਾਰਸ ਹੈ ਨਾ, ਉੱਥੇ ਪੜ੍ਹਨ ਜਾਂਦੇ ਸੀ ਲੋਕ, ਮਹਾਰਾਜ ਜੀ ਕਹਿੰਦੇ ਸਾਡੀ ਆਹ ਕਾਂਸ਼ੀ ਹੈ ਦਮਦਮਾ ਸਾਹਿਬ। ਤੋਂ ਇਸ ਕਰਕੇ ਬਹੁਤ ਸਾਰੇ ਜਿਹੜੇ ਇਲਾਕਾ ਨਿਵਾਸੀ ਲੋਕ ਸਨ ਉਹ ਦਮਦਮਾ ਸਾਹਿਬ ਆ ਗਏ, ਇੱਥੇ ਆ ਕੇ ਗੁਰਬਾਣੀ ਪੜ੍ਹਨ ਲੱਗੇ ਨੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਲਿਖਣਸਰ ਸਾਹਿਬ ਹੈ ਉੱਥੇ ਆ ਕੇ ਗੁਰਬਾਣੀ ਪੜ੍ਹਦੇ ਨੇ, 35 ਅੱਖਰੀ ਲਿਖਦੇ ਨੇ। ਹੁਣ ਵੀ ਖਾਲਸਾ ਜੀ ਮਹਾਰਾਜ ਜੀ ਦਾ ਵਰਦਾਨ ਹੈ ਦਸਵੇਂ ਪਾਤਸ਼ਾਹ ਦਾ ਉਸ ਜਗ੍ਹਾ ਤੇ ਦਮਦਮਾ ਸਾਹਿਬ, ਕਿ ਜਿਹਨੂੰ ਵਿਦਿਆ ਨਹੀਂ ਫੁਰਦੀ, ਜਿਹੜਾ ਪੜ੍ਹਾਈ ਵਿੱਚ ਕਮਜ਼ੋਰ ਹੈ, ਜੇ ਉਹ ਜਾ ਕੇ ਲਿਖਣਸਰ ਸਾਹਿਬ 35 ਅੱਖਰੀ ਲਿਖੇ, ਊੜਾ ਐੜਾ ਜਿਹੜਾ ਸਾਰੇ 35 ਅੱਖਰ ਗੁਰਮੁਖੀ ਦੇ ਲਿਖੇ, ਉਹਨੂੰ ਉੱਥੇ ਲਿਖਣ ਕਰਕੇ ਪੜ੍ਹਾਈ ਦੀ ਪ੍ਰਾਪਤੀ ਹੁੰਦੀ ਹੈ, ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵੀ ਬਹੁਤ ਸਾਰੇ ਬੱਚੇ ਜਿਹੜੇ ਪੜ੍ਹਾਈ ਵਿੱਚ ਕਮਜ਼ੋਰ ਨੇ, ਜਦੋਂ ਉੱਥੇ ਜਾ ਕੇ 35 ਅੱਖਰੀ ਲਿਖਦੇ ਨੇ ਤੇ ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ, ਵਧੀਆ ਵਿਦਿਆ ਵਿੱਚ ਉਹਨਾਂ ਦੀ ਸੁਰਤੀ ਜਿਹੜੀ ਹੈ, ਬੁੱਧੀ ਜਿਹੜੀ ਹੈ, ਉਹ ਤੀਕਸ਼ਣ ਹੋ ਕੇ, ਬਰੀਕ ਹੋ ਕੇ ਚੱਲ ਜਾਂਦੀ ਹੈ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਗੁਰਬਾਣੀ ਪੜ੍ਹੋ, ਪਰ ਇਲਾਕੇ ਦੇ ਲੋਕਾਂ ਨੂੰ ਬਾਣੀ ਨਹੀਂ ਸੀ ਪੜ੍ਹਨੀ ਆਉਂਦੀ, ਅਨਪੜ੍ਹ ਸਨ। ਸਤਿਗੁਰਾਂ ਨੇ ਹੁਕਮ ਕੀਤਾ ਸਾਡੇ ਕੋਲ ਆਓ ਦਮਦਮਾ ਸਾਹਿਬ, ਅਸੀਂ ਬਾਣੀ ਪੜ੍ਹਨੀ ਸਿਖਾਵਾਂਗੇ। ਤੋਂ ਬਹੁਤ ਸਾਰੇ ਲੋਕ ਆਏ ਜਿਹੜੇ ਸ੍ਰੀ ਦਮਦਮਾ ਸਾਹਿਬ ਆ ਕੇ ਗੁਰਬਾਣੀ ਪੜ੍ਹਨੀ ਸਿੱਖਣ ਲੱਗੇ ਹਨ।
ਪੁੰਨ ਗੁਰ ਕਹਿਓ ਲਹੋ ਸੁਖ ਸਾਰੇ, ਧਰਮਸ਼ਾਲ ਰਚ ਗ੍ਰਾਮ ਮਜਾਰੇ।
ਮਹਾਰਾਜ ਜੀ ਨੇ ਫਿਰ ਬਚਨ ਕੀਤਾ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ, ਇੱਥੇ ਇਸ ਨਗਰ ਦੇ ਵਿੱਚ ਧਰਮਸ਼ਾਲਾ ਦੀ ਰਚਨਾ ਕਰੋ। ਧਰਮਸ਼ਾਲ ਦਾ ਮਤਲਬ ਹੈ ਗੁਰਦੁਆਰਾ ਬਣਾਓ, ਗੁਰੂ ਘਰ ਇੱਥੇ ਬਣਾਓ। ਮਹਾਰਾਜ ਜੀ ਦਾ ਹੁਕਮ ਹੋਇਆ ਭਾਈ ਡੱਲੇ ਨੂੰ, ਸਾਰੇ ਇਲਾਕਾ ਨਿਵਾਸੀਆਂ ਨੂੰ, ਕਿ ਇੱਥੇ ਧਰਮਸ਼ਾਲਾ ਬਣਾਓ, ਗੁਰੂ ਘਰ ਬਣਾਓ, ਤੁਹਾਨੂੰ ਸਰਵ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਸਿੱਖ ਸੰਗਤ ਇਸ ਬੀਚ ਬਿਠਾਓ,
ਔਰ ਧਰਮਸ਼ਾਲਾ ਬਣਾ ਕੇ, ਗੁਰੂ ਘਰ ਬਣਾ ਕੇ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਬਿਠਾਓ, ਕਥਾ ਦੇ ਕੀਰਤਨ ਦੇ ਪਹਿਰੇ ਚੱਲਣ, ਕਥਾ ਕੀਰਤਨ ਦੇ ਦੀਵਾਨ ਸੱਜਣ, ਲੋਕਾਂ ਨੂੰ ਖੁਰਾਕ ਮਿਲੇ। ਅੱਜ ਗੁਰਦੁਆਰੇ ਬਣ ਜਾਂਦੇ ਨੇ ਪਰ ਖਾਲਸਾ ਜੀ ਉੱਥੋਂ ਸੰਗਤ ਨੂੰ ਖੁਰਾਕ ਨਹੀਂ ਮਿਲਦੀ, ਜਿਹੜੀ ਆਤਮਕ ਖੁਰਾਕ ਹੈ ਕਥਾ ਕੀਰਤਨ ਦੀ ਉਹ ਨਹੀਂ ਮਿਲਦੀ। ਕੇਵਲ ਸੁਬਹਾ ਸਵੇਰੇ ਸ਼ਾਮ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ, ਨਿਤਨੇਮ ਕਰ ਦਿੰਦਾ, ਜਾਂ ਸ਼ਾਮ ਨੂੰ ਕਰਕੇ ਚੱਲਿਆ ਜਾਂਦਾ। ਕਿਸੇ ਇਲਾਕਾ ਨਿਵਾਸੀ ਨਗਰ ਨਿਵਾਸੀਆਂ ਨੂੰ ਕੋਈ ਸੋਝੀ ਨਹੀਂ ਹੁੰਦੀ ਵੀ ਗੁਰਦੁਆਰੇ ਜਾਣਾ ਜਾਂ ਨਹੀਂ ਜਾਣਾ, ਉੱਥੇ ਜਾ ਕੇ ਨਮਸਕਾਰ ਕਰਨੀ ਹੈ, ਨਿਤਨੇਮ ਸੁਣਨਾ, ਪੜ੍ਹਨਾ। ਜੇ ਕੀਰਤਨ ਹੋਵੇ, ਗੁਰੂ ਘਰਾਂ ਵਿੱਚ ਕਥਾ ਹੋਵੇ ਤੇ ਲੋਕ ਸੁਣਨ ਵੀ ਆਉਣ। ਇਸ ਪਾਸੇ ਸਾਡਾ ਅਵੇਸਲਾਪਨ ਹੈ, ਅਸੀਂ ਢਿੱਲੇ ਹੋ ਰਹੇ ਹਾਂ। ਤੋਂ ਮਹਾਰਾਜ ਜੀ ਨੇ ਹੁਕਮ ਕੀਤਾ ਜਿਹੜੀ ਧਰਮਸ਼ਾਲਾ ਬਣਾਉਣੀ ਹੈ ਉੱਥੇ ਸੰਗਤ ਦੇ ਬੈਠਣ ਦਾ ਪ੍ਰਬੰਧ ਹੋਵੇ। ਤਾਂ ਜੋ ਸੰਗਤ ਬੈਠ ਕੇ ਕਥਾ ਸੁਣ ਸਕੇ, ਕੀਰਤਨ ਸੁਣ ਸਕੇ।
ਸਿੱਖ ਸੰਗਤ ਤਿਸ ਬੀਚ ਬਿਠਾਓ, ਧਰੋ ਪਾਓ ਔਰ ਟਹਿਲ ਕਮਾਓ।
ਸਿੱਖ ਸੰਗਤਾਂ ਨੂੰ ਉਸ ਧਰਮਸ਼ਾਲਾ ਵਿੱਚ ਬਿਠਾ ਕੇ ਗੁਰੂ ਘਰ ਵਿੱਚ ਉਹਨਾਂ ਦੀ ਟਹਿਲ ਕਮਾਵੋ, ਉਹਨਾਂ ਸਿੱਖਾਂ ਦੀ ਸੇਵਾ ਕਰੋ। ਲੰਗਰ ਚੱਲਣ, ਪ੍ਰਸ਼ਾਦਾ ਚੱਲੇ, ਲੰਗਰ ਪ੍ਰਸ਼ਾਦੇ ਦਾ ਦੇਗ ਜਿਹੜੀ ਆ ਉਹ ਵੀ ਚੱਲਦੀ ਰਹੇ। ਤੂੰ ਇਸ ਪ੍ਰਕਾਰ ਨਾਲ ਸੇਵਾ ਟਹਿਲ ਕਮਾਉਣੀ ਆ ਸਿੱਖਾਂ ਸੇਵਕਾਂ ਦੀ।
ਜੋੜ ਕਰੋ ਸਤਸੰਗਤ ਕੇਰਾ,
ਸਾਧ ਸੰਗਤ ਦੇ ਜੋੜ ਮੇਲੇ ਕਰਨੇ ਨੇ ਦੋਵੇਂ ਸਮੇਂ। ਆ ਜੋੜ ਮੇਲਾ ਹੀ ਆ, ਤੁਸੀਂ ਹੁਣ ਜਿਵੇਂ ਬੈਠੇ ਹੋ ਨਾ, ਇਹਨੂੰ ਜੋੜ ਮੇਲ ਕਹਿੰਦੇ ਨੇ। ਜੁੜ ਕੇ ਬੈਠਣ ਦਾ ਨਾਮ ਹੈ ਜੋੜ ਮੇਲ। ਜਦੋਂ ਤੁਸੀਂ ਸਾਰੇ ਆਪਣੀਆਂ ਸੁਰਤੀਆਂ ਇਕਾਗਰ ਕਰਕੇ ਜੁੜ ਕੇ ਬੈਠ ਕੇ ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਤੇ ਇਹਨੂੰ ਜੋੜ ਮੇਲ ਕਹਿੰਦੇ ਨੇ। ਇਸੇ ਦਾ ਨਾਮ ਜੋੜ ਮੇਲ ਹੈ। ਮਹਾਰਾਜ ਜੀ ਕਹਿੰਦੇ ਭਾਈ ਜੋੜ ਮੇਲ ਕਰਨਾ ਹੈ, ਭਾਵ ਸਾਰੀ ਸੰਗਤ ਨੇ ਇਕੱਤਰ ਹੋ ਕੇ ਇਕੱਠੇ ਹੋ ਕੇ ਗੁਰਬਾਣੀ ਪੜ੍ਹਨੀ ਸੁਣਨੀ ਹੈ।
ਗੁਰਬਾਣੀ ਮਨ ਰੁਚੋ ਕਨੇਰਾ,
ਗੁਰਬਾਣੀ ਦੇ ਵਿੱਚ ਆਪਣਾ ਮਨ ਲਾਉਣਾ, ਗੁਰਬਾਣੀ ਦੇ ਨਾਲ ਆਪਣੀ ਸੁਰਤ ਜੋੜਨੀ ਹੈ, ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰਨਾ। ਮਹਾਰਾਜ ਕਲਗੀਧਰ ਜੀ ਉਪਦੇਸ਼ ਦੇ ਰਹੇ ਨੇ ਇਹਨਾਂ ਲੋਕਾਂ ਨੂੰ, ਤਾਂ ਜੋ ਇਹਨਾਂ ਨੂੰ ਜੀਵਨ ਜਾਚ ਆ ਜਾਏ, ਕਿਉਂਕਿ ਇਹਨਾਂ ਦੇ ਜੀਵਨਾਂ ਵਿੱਚ ਕਮੀ ਵੀ ਸੀ। ਸਤਿਗੁਰੂ ਜੀ ਚਾਹੁੰਦੇ ਸਨ ਇਹਨਾਂ ਦੀਆਂ ਇਹ ਕਮੀਆਂ ਦੂਰ ਹੋ ਜਾਣ। ਉਹ ਕਮੀਆਂ ਕਿਵੇਂ ਦੂਰ ਹੋਣੀਆਂ ਨੇ? ਜਦੋਂ ਗੁਰਬਾਣੀ ਦੁਆਰਾ ਜੀਵਨ ਜਾਚ ਪ੍ਰਾਪਤ ਕਰਨਗੇ, ਜਦੋਂ ਗੁਰਬਾਣੀ ਪੜ੍ਹਨਗੇ, ਗੁਰਬਾਣੀ ਸੁਣਨਗੇ, ਗੁਰਬਾਣੀ ਨੂੰ ਵਿਚਾਰਨਗੇ, ਪਤਾ ਲੱਗੇਗਾ ਕਿ ਅਸੀਂ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ। ਖਾਲਸਾ ਜੀ, ਗੁਰਬਾਣੀ ਦੀ ਜਿਹੜੀ ਕਥਾ ਹੈ ਇਹ ਸਾਨੂੰ ਦੱਸਦੀ ਹੈ ਕਿ ਅਸੀਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ। ਗੁਰਬਾਣੀ ਦੀ ਵਿਚਾਰ ਚੋਂ ਹੀ ਸਾਰਾ ਗਿਆਨ ਪ੍ਰਾਪਤ ਹੁੰਦਾ। ਇਸੇ ਕਰਕੇ ਮਹਾਰਾਜ ਜੀ ਦਾ ਹੁਕਮ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਜਦੋਂ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਉਦੋਂ ਤੱਕ ਮੁਕਤੀ ਦਾ ਨਹੀਂ ਪਤਾ ਲੱਗ ਸਕਦਾ ਕਿ ਮੁਕਤੀ ਕੀ ਹੈ। ਮੁਕਤੀ ਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੀ ਵਿਚਾਰ ਚੋਂ ਪ੍ਰਾਪਤ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਗੁਰਬਾਣੀ ਪੜ੍ਹਨੀ ਆ, ਮਨ ਰੁਚੋ ਕਨੇਰੋ, ਔਰ ਆਪਣੇ ਮਨ ਦੀ ਰੁਚੀ ਦੇ ਨਾਲ, ਚਾਓ ਦੇ ਨਾਲ ਗੁਰਬਾਣੀ ਪੜ੍ਹਨੀ। ਬੱਧੇ ਰੁੱਧੇ ਨਹੀਂ, ਜਿਹੜਾ ਬੱਧਾ ਰੁੱਧਾ ਪੜ੍ਹਦਾ ਉਹਦੇ ਬਾਰੇ ਵੀ ਗੁਰਬਾਣੀ ਚ ਬਚਨ ਆਉਂਦੇ ਨੇ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਆ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਦੇ ਨਾਲ ਕੰਮ ਕੀਤਾ ਜਾਵੇ, ਸੇਤੀ ਖੁਸ਼ੀ ਸਵਾਰੀ ਆ ਦਾ ਮਤਲਬ ਹੁੰਦਾ ਖੁਸ਼ੀ ਨਾਲ ਜਿਹੜਾ ਕੰਮ ਕੀਤਾ ਜਾਏ ਉਹ ਸਾਰੇ ਕੰਮਾਂ ਚੋਂ ਸ੍ਰੇਸ਼ਟ ਕੰਮ ਹੈ। ਜਿਹੜਾ ਬੱਧਾ ਚੱਟੀ ਕੀਤਾ ਜਾਏ ਵੀ ਹਾਂ ਖਾਨਾ ਪੂਰਤੀ ਕਰਨੀ ਹੈ, ਉਹ ਜਿਹੜੀ ਖਾਨਾ ਪੂਰਤੀ ਵਾਲਾ ਕੰਮ ਹੈ ਨਾ ਖਾਲਸਾ ਜੀ, ਉਹ ਬੱਧਾ ਚੱਟੀ ਹੈ। ਉਹ ਨਾ ਕੋਈ ਗੁਣ ਹੈ ਤੇ ਨਾ ਉਪਕਾਰ ਹੈ, ਜਿਹਾ ਕੀਤਾ ਜਿਹਾ ਨਾ ਕੀਤਾ ਇੱਕੋ ਜਿਹੀ ਹੈ। ਇਸ ਕਰਕੇ ਜਿਹੜਾ ਵੀ ਕੰਮ ਕਰਨਾ, ਭਾਵੇਂ ਉਹ ਤੁਸੀਂ ਸੰਗਤ ਕਰਨ ਦਾ ਕੰਮ ਕਰਨਾ, ਕਥਾ ਸੁਣਨੀ ਹੈ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉਹ ਬੱਧੇ ਰੁੱਧੇ ਨਾ ਕਰੋ, ਚਾਓ ਨਾਲ ਕਰੋ, ਖੁਸ਼ੀ ਦੇ ਨਾਲ ਕਰੋ, ਆਪਣੇ ਅੰਦਰ ਦੇ ਹੁਮਾ ਨਾਲ ਕਰੋ। ਜਿਹੜਾ ਕੰਮ ਤੁਸੀਂ ਆਪਣੇ ਅੰਦਰ ਦੇ ਹੁਮਾ ਨਾਲ, ਚਾਓ ਨਾਲ ਕਰੋਗੇ ਖਾਲਸਾ ਜੀ, ਉਹ ਭਗਤੀ ਬਣ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੰਮ ਭਗਤੀ ਬਣਦਾ। ਜਿਹੜਾ ਬੱਧਾ ਚੱਟੀ ਹੋਵੇ ਉਹ ਤਾਂ ਫਿਰ ਨਾ ਗੁਣ ਨਾ ਉਪਕਾਰ। ਹੁਣ ਬੱਧਾ ਚੱਟੀ ਤਾਂ ਸਾਡੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਬੱਧਾ ਚੱਟੀ ਕਰਦੇ ਨੇ, ਵੀ ਵੇਖਾ ਵੇਖੀ ਖਾਨਾ ਪੂਰਤੀ, ਵੀ ਚਲੋ ਛੇਤੀ ਛੇਤੀ ਇੱਕ ਪਾਠ ਕਰਨਾ ਕਰ ਲਈਏ, ਨਿਬੇੜ ਦਈਏ, ਛੇਤੀ ਛੇਤੀ ਇੱਕ ਪਾਠ ਹੋਰ ਕਰ ਲਈਏ ਵੀ ਨਿਬੇੜ ਦਈਏ। ਜੇ ਇੱਕੋ ਪਾਠ ਹੀ ਤੁਸੀਂ ਚਾਓ ਨਾਲ ਕਰ ਲਓ, ਵਿਚਾਰ ਵਿਚਾਰ ਕੇ ਚਾਓ ਦੇ ਨਾਲ, ਭਾਵਨਾ ਦੇ ਨਾਲ, ਤੇ ਉਹਦੇ ਵਿੱਚੋਂ ਵੀ ਰਸ ਓਨਾ ਹੀ ਲੈ ਸਕਦੇ ਹੋ। ਬੱਧਾ ਚੱਟੀ ਨਹੀਂ ਹੋਣੀ ਚਾਹੀਦੀ। ਤੋ ਮਹਾਰਾਜ ਜੀ ਕਹਿੰਦੇ ਭਾਈ ਰੁਚੀ ਦੇ ਨਾਲ, ਚਾਓ ਦੇ ਨਾਲ ਗੁਰਬਾਣੀ ਪੜੋ।
ਹੋਇਆ ਸੁੱਖ ਨਾ ਚੜ੍ਹੇ ਤਾਪ,
ਸੁਖੀ ਹੋ ਜਾਓਗੇ ਤੁਸੀਂ। ਪਾਤਸ਼ਾਹ ਕਹਿੰਦੇ ਮੁੜ ਕੇ ਤੁਹਾਨੂੰ ਤਾਪ ਨਹੀਂ ਚੜੇਗਾ।
ਨਾਚੇ ਹੋਏਗੇ ਸੋਗ ਸੰਤਾਪ,
ਕੱਲਾ ਸਰੀਰ ਦਾ ਹੀ ਤਾਪ ਨਹੀਂ। ਮਹਾਰਾਜ ਜੀ ਕਹਿੰਦੇ ਤੁਹਾਡੇ ਜਿੰਨੇ ਸੋਗ, ਜਿੰਨੇ ਦੁੱਖ, ਜਿੰਨੇ ਸੰਤਾਪ ਨੇ ਉਹ ਸਾਰੇ ਦੂਰ ਹੋ ਜਾਣਗੇ, ਕਿਉਂਕਿ ਗੁਰਬਾਣੀ ਹੈ ਹੀ ਐਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਾਣੀ ਨੂੰ ਸੁਣ ਕੇ ਪੜ੍ਹ ਕੇ ਦੁੱਖ ਦੁੱਖਾਂ ਰੋਗਾਂ ਸੋਗਾਂ ਦਾ ਨਿਵਾਰਨ ਹੋ ਜਾਏਗਾ, ਤੁਹਾਡੇ ਸਾਰੇ ਰੋਗ ਸੋਗ ਮਿਟ ਜਾਣਗੇ।
ਧਰ ਕਰ ਤਰਾ ਸਕਲ ਨੇ ਮਾਨੇ।
ਖਾਲਸਾ ਜੀ, ਭਗਤੀ ਵੀ ਡਰ ਨਾਲ ਹੀ ਹੁੰਦੀ ਹੈ ਨਾ, ਡਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜਦੋਂ ਸਤਿਗੁਰਾਂ ਨੇ ਡਰ ਦਿੱਤਾ ਨਾ ਵੀ ਇਹ ਤਾਪ ਦੂਰ ਹੋ ਜਾਏਗਾ ਤੁਹਾਡਾ, ਹੁਣ ਬੁਖਾਰ ਦਾ ਸਾਰਿਆਂ ਨੂੰ ਡਰ ਸੀ, ਹੁਣ ਇਹ ਤਰਾਸ ਕਰਕੇ ਵੀ ਇਹ ਬੁਖਾਰ ਕਿਤੇ ਸਾਨੂੰ ਨਾ ਚੜ ਜਾਏ, ਉਸ ਡਰ ਕਰਕੇ ਭਗਤੀ ਚ ਲੱਗ ਗਏ ਸਾਰੇ। ਇੱਕ ਭਗਤੀ ਪਾਓ ਬਿਨ ਭਗਤ ਨਾ ਹੋਏ ਤੇਰੀ, ਭੈ ਬਿਨਾ ਭਗਤੀ ਜਿਹੜੀ ਹੈ, ਡਰ ਤੋਂ ਬਿਨਾਂ ਜਿਹੜੀ ਭਗਤੀ ਆ ਉਹ ਨਹੀਂ ਉਪਜਦੀ, ਭੈ ਤੋਂ ਭਗਤੀ ਉਪਜਦੀ ਹੈ, ਭੈ ਤੋਂ ਹੀ ਭਾਓ ਉਪਜਦਾ ਹੈ, ਭਾਓ ਤੋਂ ਭਗਤੀ ਉਪਜਦੀ ਹੈ। ਇਸ ਕਰਕੇ ਖਾਲਸਾ ਜੀ ਹੁਣ ਇਹ ਜਿੰਨੇ ਸਨ ਇਹ ਡਰ ਦੇ ਨਾਲ ਹੀ ਭੈ ਦੇ ਨਾਲ ਹੀ ਇਸ ਪਾਸੇ ਲੱਗ ਗਏ, ਸਾਰਿਆਂ ਨੇ ਸਤਿਗੁਰਾਂ ਦੇ ਬਚਨ ਮੰਨ ਲਏ।
ਕਹੀ ਗੁਰੂ ਜਿਮ ਸਭ ਤਿਮਠਾਨੇ,
ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਸਭ ਨੇ ਸਤ ਕਰਕੇ ਭਲਾ ਕਰਕੇ ਮਹਾਰਾਜ ਜੀ ਦਾ ਇਹ ਬਚਨ ਮੰਨਿਆ ਹੈ।
ਦਇਆ ਧਰਮੇ ਆਲ ਪਟਬੋ ਬਾਨੇ,
ਹੁਣ ਸਾਰੇ ਦਇਆ ਦੀ ਬਿਰਤੀ ਵਿੱਚ ਲੱਗ ਗਏ, ਧਰਮ ਦੀ ਬਿਰਤੀ ਵਿੱਚ ਲੱਗ ਗਏ, ਸਭ ਦੇ ਅੰਦਰ ਦਇਆ ਧਰਮ ਸੰਤੋਖ ਸਬਰ ਦੀਆਂ ਬਿਰਤੀਆਂ ਜਦੋਂ ਗੁਰਬਾਣੀ ਪੜ੍ਹਨ ਲੱਗੇ ਤੇ ਗੁਰਬਾਣੀ ਦੇ ਨਾਲ ਆਪੇ ਹੀ ਸ਼ੁਭ ਗੁਣ ਆ ਜਾਂਦੇ ਨੇ। ਖਾਲਸਾ ਜੀ, ਜਿਵੇਂ ਜਿਵੇਂ ਅਸੀਂ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਤੇ ਗੁਰਬਾਣੀ ਦੀ ਕਮਾਈ ਕਰਦਿਆਂ ਕਰਦਿਆਂ ਸ਼ੁਭ ਗੁਣ ਆਪਣੇ ਆਪ, ਕਈ ਕਹਿੰਦੇ ਜੀ ਪਹਿਲਾਂ ਸ਼ੁਭ ਗੁਣ ਧਾਰੋ ਫਿਰ ਬਾਣੀ ਪੜ੍ਹੋ, ਐਸਾ ਨਹੀਂ ਹੈ। ਪਹਿਲਾਂ ਗੁਰਬਾਣੀ ਪੜ੍ਹੋਗੇ ਫਿਰ ਤੁਹਾਡੇ ਅੰਦਰ ਸ਼ੁਭ ਗੁਣ ਆਉਣਗੇ, ਗੁਰਬਾਣੀ ਪੜ੍ਹ ਕੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਵੇਗਾ। ਗੁਰਬਾਣੀ ਬੀਜ ਹੈ ਸਾਰੇ ਸ਼ੁਭ ਗੁਣਾਂ ਦੀ, ਬੀਜ ਚੋਂ ਦਰਖਤ ਪੈਦਾ ਹੁੰਦਾ ਹੈ, ਗੁਰਬਾਣੀ ਦੇ ਵਿੱਚੋਂ ਸਾਰੇ ਸ਼ੁਭ ਗੁਣ ਪੈਦਾ ਹੋਣੇ ਨੇ। ਤੋ ਕਹਿੰਦੇ ਇਹਨਾਂ ਅੰਦਰ ਦਇਆ ਵੀ ਪੈਦਾ ਹੋ ਗਈ, ਧਰਮ ਵੀ ਪੈਦਾ ਹੋ ਗਿਆ, ਸਬਰ ਤੇ ਸੰਤੋਖ ਵੀ ਗੁਰਬਾਣੀ ਨਾਲ ਪੈਦਾ ਹੋ ਗਿਆ।
ਪਟਬੋ ਬਾਨੇ ਸਿੱਖੀ ਪਸਰੀ ਦੇਸ਼ ਮਾਨੇ,
ਗੁਰਬਾਣੀ ਪੜ੍ਹਦੇ ਨੇ ਸਾਰੇ ਇਲਾਕੇ ਵਿੱਚ ਸਿੱਖੀ ਪਸਰ ਗਈ, ਸਾਰੇ ਜੰਗਲ ਦੇ ਇਲਾਕੇ ਚ ਮਾਲਵੇ ਦਾ, ਹੁਣ ਮਾਲਵਾ ਕਹਿੰਦੇ ਆ ਪਹਿਲਾਂ ਜੰਗਲ ਦਾ ਇਲਾਕਾ ਸੀ, ਸਾਰੇ ਜੰਗਲ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦੀ ਸਿੱਖੀ ਪਸਰ ਗਈ।
ਹੁਣ ਸਰਹੰਦ ਕੋ ਸੂਬੇ ਜਾਨ,
ਫਿਰ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਉਹ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ, ਉਹਨੂੰ ਪਤਾ ਸੀ ਕਿ ਸਤਿਗੁਰੂ ਜੀ ਇਸ ਵੇਲੇ ਦਮਦਮਾ ਸਾਹਿਬ ਨੇ, ਉਹਦੇ ਮਨ ਚ ਬੜੀ ਭਾਰੀ ਈਰਖਾ ਸੀ ਸਤਿਗੁਰਾਂ ਪ੍ਰਤੀ, ਉਹਨੂੰ ਆਪਣਾ ਪਾਪ ਵੀ ਸਤਾਉਂਦਾ ਸੀ ਵੀ ਮੈਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕੀਤੇ ਨੇ ਤੇ ਕਿਤੇ ਐਸਾ ਨਾ ਹੋਵੇ ਕਿ ਗੁਰੂ ਸਾਹਿਬ ਜੀ ਮੇਰੇ ਤੋਂ ਬਦਲਾ ਲੈਣ। ਇਸ ਕਰਕੇ ਉਹਨੂੰ ਇਹ ਪਾਪ ਖਟਕਦਾ ਰਹਿੰਦਾ ਸੀ ਕਿ ਗੁਰੂ ਸਾਹਿਬ ਮੇਰੇ ਤੇ ਹਮਲਾ ਕਰਨ, ਮੈਂ ਪਹਿਲਾਂ ਉਹਨਾਂ ਨੂੰ ਖਤਮ ਕਰ ਦਿਆਂ।
ਗੁਰੂ ਟਿਕੇ ਤੇ ਦੁਖੀ ਮਾਨ,
ਬੜਾ ਦੁਖੀ ਹੈ ਵਜ਼ੀਰ ਖਾਂ ਆਪਣੇ ਮਨ ਵਿੱਚ ਕਿ ਗੁਰੂ ਜੀ ਮੇਰੇ ਨੇੜੇ ਹੀ ਦਮਦਮਾ ਸਾਹਿਬ ਮਾਲਵੇ ਦੇ ਜੰਗਲ ਦੇ ਇਲਾਕੇ ਚ ਟਿਕੇ ਹੋਏ ਨੇ।
ਲਿਖਿਓ ਪੱਤਰ ਨਿਜ ਜੋਰ ਜਨਾਇਓ, ਡੱਲੇ ਕੇ ਸਮੀਪ ਪਹੁੰਚਾਇਓ।
ਵਜ਼ੀਰ ਖਾਂ ਨੇ ਆਪਣੀ ਇੱਕ ਚਿੱਠੀ ਲਿਖੀ, ਉਹਦੇ ਵਿੱਚ ਉਹਨੇ ਆਪਣੀ ਪੂਰੀ ਧਮਕੀ ਦਿੱਤੀ, ਪੂਰਾ ਜ਼ੋਰ ਜਣਾਇਆ, ਆਪਣਾ ਪੂਰੀ ਸੂਬੇਦਾਰੀ ਵਿਖਾਈ ਵੀ ਮੈਂ ਵੀ ਇਲਾਕੇ ਦਾ ਸੂਬੇਦਾਰ ਹਾਂ, ਤੇ ਚਿੱਠੀ ਦੇ ਵਿੱਚ ਡੱਲੇ ਨੂੰ ਧਮਕੀਆਂ ਦਿੱਤੀਆਂ, ਡੱਲੇ ਨੂੰ ਡਰਾਵਾ ਦੇ ਕੇ ਚਿੱਠੀ ਲਿਖ ਕੇ ਭੇਜੀ।
ਗਇਓ ਦੁਰਗ ਮਹਿਲੇ ਕਰ ਸੋਏ,
ਵਜ਼ੀਰ ਖਾਂ ਦੀ ਚਿੱਠੀ ਲੈ ਕੇ ਸੂਬੇ ਸਰਹੰਦ ਦੀ ਇੱਕ ਨੌਕਰ ਡੱਲੇ ਦੇ ਕੋਲ ਕਿਲੇ ਦੇ ਵਿੱਚ ਪਹੁੰਚਿਆ।
ਸਤਿਗੁਰ ਕੋ ਸੁਧ ਤਿਸ ਕੀ ਹੋਏ,
ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਨੇ ਡੱਲੇ ਨੂੰ ਚਿੱਠੀ ਲਿਖ ਕੇ ਭੇਜੀ ਹੈ।
ਇੱਕ ਸਿੱਖ ਕੋ ਤਵੈ ਪਠਾਇਓ,
ਮਹਾਰਾਜ ਜੀ ਨੇ ਆਪਣਾ ਇੱਕ ਸਿੱਖ ਭੇਜ ਦਿੱਤਾ ਕਿ ਜਾ ਕੇ ਤੂੰ ਵੇਖਣਾ ਕਰ।
ਗੁਪਤ ਰਹੋ ਸੁਨ ਕਹਾਂ ਪਠਾਇਓ,
ਨੇ ਸਿੱਖ ਨੂੰ ਕਿਹਾ ਵੀ ਤੂੰ ਲੁਕ ਕੇ ਖਲੋ ਕੇ ਸੁਣੀ ਕਿ ਡੱਲਾ ਚਿੱਠੀ ਪੜ੍ਹ ਕੇ ਕੀ ਰਿਐਕਸ਼ਨ ਕਰਦਾ, ਚਿੱਠੀ ਪੜ੍ਹ ਕੇ ਅੱਗੋਂ ਕੀ ਜਵਾਬ ਦਿੰਦਾ, ਕਿੱਦਾਂ ਦੇ ਬੋਲ ਬੋਲਦਾ, ਉਹਦੀ ਕਿੱਦਾਂ ਦੀ ਬਿਰਤੀ ਹੈ, ਉਹ ਚਿੱਠੀ ਪੜ੍ਹ ਕੇ ਸੂਬੇ ਸਰਹੰਦ ਵਜ਼ੀਰ ਖਾਂ ਦੀ ਕੀ ਜਵਾਬ ਦਿੰਦਾ, ਤੂੰ ਉਹ ਸੁਣ ਕੇ ਆਉਣਾ, ਪਰ ਤੇਰਾ ਪਤਾ ਨਾ ਲੱਗੇ ਵੀ ਤੂੰ ਖੜੋਤਾ ਉੱਥੇ, ਗੁਪਤ ਦੇ ਰੂਪ ਦੇ ਵਿੱਚ ਜਾ ਕੇ ਖਲੋ ਕੇ ਤੂੰ ਸੁਣ ਕੇ ਆਉਣਾ ਹੈ।
ਸੁਣ ਕੇ ਡੱਲਾ ਤਬ ਕਿਆ ਕਹਿ, ਨਹੀਂ ਡਰੇ ਕਿ ਦਰਪਤ
ਵਜ਼ੀਰ ਖਾਨ ਦੀ ਚਿੱਠੀ ਜਦੋਂ ਡੱਲਾ ਪੜੇਗਾ ਤੂੰ ਉੱਥੇ ਖਲੋ ਕੇ ਲਾਗੇ ਗੁਪਤ ਹੋ ਕੇ ਸੁਣੀ ਕਿ ਡੱਲਾ ਡਰਦਾ ਜਾਂ ਨਹੀਂ ਡਰਦਾ। ਵਜ਼ੀਰ ਖਾਨ ਦੀ ਚਿੱਠੀ ਪੜ੍ਹ ਕੇ ਡੱਲਾ ਡਰਦਾ ਜਾਂ ਨਹੀਂ ਡਰਦਾ ਤੇ ਕੀ ਜਵਾਬ ਦਿੰਦਾ, ਕੀ ਬੋਲਦਾ ਡੱਲਾ ਵਜ਼ੀਰ ਖਾਨ ਨੂੰ, ਜਵਾਬ ਕੀ ਲਿਖ ਕੇ ਭੇਜਦਾ, ਇਹ ਸਾਰੀ ਗੱਲ ਤੂੰ ਸੁਣ ਕੇ ਆ ਕੇ ਮੈਨੂੰ ਦੱਸਣੀ ਹੈ।
ਅੰਤਰ ਇਤੁਤ ਸਿੱਖ ਵਿਚਰੰਤਾ,
ਸੀਤਾ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜ ਦਿੱਤਾ, ਉਹ ਸਿੱਖ ਅੰਦਰ ਚਲਾ ਗਿਆ ਕਿਲੇ ਵਿੱਚ ਇਧਰ ਉਧਰ ਵਿਚਰਨ ਲੱਗਾ।
ਡੱਲਾ ਕਾਗਜ਼ ਤੁਰਕ ਸੁਨੰਤਾ,
ਇਧਰ ਡੱਲੇ ਨੇ ਆਖਿਆ ਵੀ ਪੜ੍ਹੋ ਕਾਗਜ਼ ਜਿਹੜਾ ਲਿਖ ਕੇ ਭੇਜਿਆ ਵਜ਼ੀਰ ਖਾਨ ਨੇ, ਪੜ੍ਹ ਕੇ ਸੁਣਾਓ ਕੀ ਲਿਖ ਕੇ ਭੇਜਿਆ ਹੈ।
ਕਿਉਂ ਨਿਜ ਬੁਰਾ ਕਰਨ ਅਬਲਾਖਾ,
ਚਿੱਠੀ ਵਿੱਚ ਲਿਖਿਆ ਸੀ ਵਜ਼ੀਰ ਖਾਨ ਨੇ, ਡੱਲਿਆ ਤੂੰ ਕਿਉਂ ਆਪਣਾ ਬੁਰਾ ਕਰਨਾ ਚਾਹੁੰਦਾ, ਤੂੰ ਕਿਉਂ ਆਪਣੇ ਦੁਸ਼ਮਣ ਜ਼ਿੰਦਗੀ ਦਾ ਦੁਸ਼ਮਣ ਬਣਿਆ ਹੋਇਆ ਹੈ।
ਪਾਤਸ਼ਾਹ ਰਿਪ ਗੁਰ ਢਿੱਗ ਰਾਖਾ,
ਪਾਤਸ਼ਾਹ ਔਰੰਗਜ਼ੇਬ ਦਾ ਦੁਸ਼ਮਣ ਹੈ ਗੁਰੂ, ਤੇ ਤੂੰ ਉਸ ਗੁਰੂ ਨੂੰ ਆਪਣੇ ਕੋਲ ਰੱਖਿਆ ਹੋਇਆ।
ਅਬ ਵੀ ਕਰਿਓ ਜੇ ਚੈ ਭਲੇ ਆਏ, ਹਮਕੋ ਗੁਰੂ ਦਿਓ ਪਕੜਾਏ।
ਹਾਲੇ ਵੀ ਜੇ ਤੂੰ ਭਲਿਆਈ ਕਰਨਾ ਚਾਹੁੰਦਾ ਤੇ ਫਿਰ ਗੁਰੂ ਜੀ ਨੂੰ ਫੜ ਕੇ ਮੇਰੇ ਹਵਾਲੇ ਕਰ ਦੇ। ਜੇ ਤੂੰ ਆਪਣਾ ਭਲਾ ਚਾਹੁੰਦਾ, ਜੇ ਤੂੰ ਚਾਹੁੰਦਾ ਤੇਰਾ ਬੁਰਾ ਨਾ ਹੋਵੇ ਤੇ ਤੂੰ ਗੁਰੂ ਜੀ ਨੂੰ ਪਕੜ ਕੇ ਮੇਰੇ ਹਵਾਲੇ ਕਰ ਦੇ।
ਐਨ ਕਨੇਰੀ ਦੇ ਤੂੰ ਬਿਠਾਏ,
ਨਹੀਂ ਤਾਂ ਮੈਂ ਆਪਣੀ ਬਹੁਤੀ ਸਾਰੀ ਸੈਨਾ ਫੌਜਾਂ ਤੇਰੇ ਦੇਸ਼ ਵਿੱਚ ਭੇਜਾਂਗਾ।
ਦਿਲ ਕਰ ਤਿਸਕੋ ਦਿਓ ਗਾਏ,
ਫਿਰ ਮੈਂ ਫੌਜ ਭੇਜਾਂਗਾ, ਜੇ ਤੂੰ ਨਹੀਂ ਪਕੜ ਕੇ ਲਿਆ ਕੇ ਦੇ ਸਕਦਾ ਤੇ ਫੌਜ ਭੇਜਦਾ, ਤੂੰ ਮੇਰੀ ਫੌਜ ਦੀ ਮਦਦ ਕਰੀ ਔਰ ਗੁਰੂ ਜੀ ਨੂੰ ਪਕੜਾ ਕੇ ਮੇਰੀ ਫੌਜ ਦੇ ਹਵਾਲੇ ਕਰ ਦੇਈ।
ਨਾ ਤਾਂ ਤੁਝਕੋ ਦੇ ਬੜੀ ਸਜ਼ਾਏ,
ਨਹੀਂ ਤਾਂ ਤੈਨੂੰ ਬੜੀ ਭਾਰੀ ਸਜ਼ਾ ਦੇਵਾਂਗੇ, ਬਹੁਤ ਡਾਢੀ ਸਜ਼ਾ ਦੇਵਾਂਗੇ। ਇਸ ਦੇਸ਼ ਵਿੱਚ, ਇਸ ਇਲਾਕੇ ਵਿੱਚ, ਤਲਵੰਡੀ ਸਾਹਿਬੋ ਦੇ ਵਿੱਚ ਤੈਨੂੰ ਰਹਿਣ ਨਹੀਂ ਦੇਵਾਂਗਾ।
ਲੁੱਟਾਂ ਗ੍ਰਾਮ ਉਜਾੜਨ ਕਰੇ,
ਸਾਰਾ ਪਿੰਡ ਲੁੱਟ ਲਵਾਂਗਾ, ਇਲਾਕਾ ਲੁੱਟ ਲਵਾਂਗਾ, ਤੇਰੇ ਪਿੰਡ ਉਜਾੜ ਕੇ ਠੇ ਬਣਾ ਦੇਵਾਂਗਾ।
ਆਏ ਅਚਾਨਕ ਸਭ ਕੋ ਧਰੇ,
ਅਚਾਨਕ ਆ ਕੇ ਮੇਰੀਆਂ ਫੌਜਾਂ ਤੈਨੂੰ ਸਾਰਿਆਂ ਦੇ ਪਕੜ ਲੈਣਗੀਆਂ।
ਸੁਣ ਡੱਲੇ ਉੱਤਰ ਲਿਖਵਾਇਓ, ਹਮ ਨਾ ਡਰੇ ਜੇ ਚੈਤ ਡਰਾਇਓ।
ਡੱਲੇ ਨੇ ਜਵਾਬ ਦਿੱਤਾ, ਉੱਤਰ ਲਿਖਾਇਆ ਵਜ਼ੀਰ ਖਾਨ ਨੂੰ, ਵਜ਼ੀਰ ਖਾਨ ਤੇਰੇ ਡਰਾਇਆ ਅਸੀਂ ਨੀ ਡਰਨ ਵਾਲੇ। ਇਸ ਗੱਲੋਂ ਮਾਲਵੇ ਦੇ ਇਲਾਕੇ ਦਲੇਰ ਬੜੇ ਨਾ ਮਲਵਈ, ਇਹਨਾਂ ਅੰਦਰ ਦਲੇਰੀ ਦੀ ਬੜੀ ਵਿਰਤੀ ਹੈ। ਤਦੇ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਫਰਨਾਮੇ ਚ ਵੀ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ ਕਿ ਹਮੈ ਕੌਮ ਬੈਰਾੜ ਹੁਕਮੇ ਮਰਾਸ, ਇਹਨਾਂ ਅੰਦਰ ਦਲੇਰੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡੱਲਾ ਲਿਖ ਕੇ ਭੇਜ ਰਿਹਾ ਵਜ਼ੀਰ ਖਾਨ ਨੂੰ, ਤੇ ਉਹ ਜਿਹੜਾ ਸਿੱਖ ਮਹਾਰਾਜ ਜੀ ਨੇ ਭੇਜਿਆ ਸੀ ਉਹ ਵੀ ਉੱਥੇ ਸੁਣ ਰਿਹਾ। ਡੱਲੇ ਨੇ ਜਵਾਬ ਦਿੱਤਾ, ਹਮ ਨਾ ਡਰੈ ਜੇ ਚੈਤ ਡਰਾਇਓ। ਕਹਿੰਦਾ ਜੇ ਤੂੰ ਡਰਾਉਣਾ ਚਾਹੁੰਦਾ ਤੇ ਤੇਰੇ ਡਰਾਇਆ ਅਸੀਂ ਡਰਨ ਵਾਲਿਆਂ ਚੋਂ ਨਹੀਂ।
ਭੇਜੈ ਦਲ ਤਿਸਕੇ ਸੰਗ ਲੜੈ,
ਜੇ ਤੂੰ ਫੌਜ ਭੇਜੇਗਾ ਤੇ ਅਸੀਂ ਕਿਹੜਾ ਚੂੜੀਆਂ ਪਾਈਆਂ ਨੇ ਹੱਥਾਂ ਚ, ਜੇ ਤੂੰ ਦਲ ਭੇਜੇਗਾ ਫੌਜ ਭੇਜੇਗਾ ਤੇ ਅਸੀਂ ਵੀ ਅੱਗੇ ਲੜਨ ਨੂੰ ਤਿਆਰ ਬੈਠੇ ਹਾਂ।
ਮਾਰ ਲੁੱਟਿਆ ਗਏ ਚੱਲ ਪਰੈ,
ਤੇਰੀਆਂ ਫੌਜਾਂ ਨੂੰ ਮਾਰ ਕੇ ਲੁੱਟ ਕੇ ਇਥੋਂ ਹੋਰ ਅੱਗੇ ਨੂੰ ਚਲੇ ਜਾਵਾਂਗੇ, ਸਾਡਾ ਕੀ ਹੈ ਇੱਥੇ ਨਹੀਂ ਤੇ ਅੱਗੇ ਹੋਰ ਚਲੇ ਜਾਵਾਂਗੇ।
ਨਿਰਜਲ ਬਨ ਮੈਂ ਬਸ ਮੈਂ ਤੇਰੋ, ਸਿਰ ਕੇ ਸਾਥ ਗੁਰੂ ਹੈ ਮੇਰੋ।
ਅੱਗੇ ਨਿਰਜਲ ਜਗ੍ਹਾ ਜਿੱਥੇ ਪਾਣੀ ਨਾ ਹੋਵੇ, ਜੰਗਲ ਬੀਆਬਾਨ ਵਿੱਚ ਅਸੀਂ ਜਾ ਵਸਾਂਗੇ। ਤੇ ਇੱਕ ਗੱਲ ਸੁਣ ਲਾ ਵਜ਼ੀਰ ਖਾਂ, ਸਤਿਗੁਰੂ ਜੀ ਮੇਰੇ ਸਿਰ ਦੇ ਨਾਲ ਨੇ, ਸਤਿਗੁਰਾਂ ਨੂੰ ਪਕੜਨ ਵਾਸਤੇ ਪਹਿਲਾਂ ਤੈਨੂੰ ਮੇਰਾ ਸਿਰ ਕੱਟਣਾ ਪਵੇਗਾ। ਸਤਿਗੁਰੂ ਜੀ ਮੇਰੇ ਸਿਰ ਦੇ ਨਾਲ ਨੇ, ਤੇ ਜੇ ਸਤਿਗੁਰਾਂ ਨੂੰ ਤੂੰ ਫੜਨਾ ਤੇ ਸਤਿਗੁਰਾਂ ਨੂੰ ਪਕੜਨ ਵਾਸਤੇ ਪਹਿਲਾਂ ਮੇਰਾ ਸਿਰ ਵੱਢਣਾ ਪਵੇਗਾ।
ਕਿਸ ਬਿਦ ਗਹਿ ਨਗਹਿ ਬੇਦੇ,
ਪ੍ਰਕਾਰ ਨਾਲ ਨਾ ਅਸੀਂ ਆਪ ਪਕੜਾਂਗੇ ते ना ही तेरिया फौजा नू पकड़न देंगे।
निज प्राणन के संग रखे
सतगुरां नू अपने प्राणा दे नाल रखांगे असी अपने प्राणा तो जिंदगी तो भी ज्यादा प्यारे करके रखांगे।
इम उत्तर डल्ले लिखवायो
इदां दा जवाब डल्ले ने लखवा के वजीर खां कोल भेजिया है।
सम्मुख वजीदे तुरत बटायो
तुरत फुरत उसे वेले वजीदे नू ए चिट्ठी ए जवाब डल्ले ने बड़ी खड़कमी आवाज दे विच निडरता दे नाले जवाब भेजिया है।
सगरी बात दोन दिशकेरे सिख ने सुनी भले तिस बेरे
जेड़ा सिख उथे खलोता सुन रहा सी दसवें पातशाह दा भेजिया होया उन्हें दोवां पासयां दीयां गल्लां सुनियां जो वजीर खां दी चिट्ठी ओह भी सुनी जो डल्ले ने चिट्ठी लिखवाई अगों जवाब दिता ओह भी सुनियां दोवें पासे दीयां गल्लां सिख ने सुनियां हन।
सतगुर टिकियां सुनाए
ओ सिख ने आके गुरु कलगीधर पातशाह जी महाराज जी नूं सारे बचन दसे ने जिवें जिवें गल्लां होईयां ओह आके महाराज जी नूं दसियां ने।
सुन कर खुशी भए सुखदाए
कलगीधर जी सुन के बड़े खुश होए महाराज जी बड़े प्रसन्न होए कहंदे वाकई ये सूरमे ने बहादुर हन।
कीतक दिवस बतीते और
इसे तरह कुछ दिन होर दमदमा साहब बतीत हो गए।
सतगुरु बसे तिसी ठौर
उसी जगह ते महाराज सच्चे पातशाह जी बसन लगे ने रहन लगे ने।
संगत दूर दूर ते आवे प्रभ को पाइन सीस झुकावे
दूरों दूरों संगतां चल के आउंदियां ने आके सतगुरां दे चरणा कमलां ते सीस झुकाउंदे ने सिख नमस्कारां करदे ने।
हर पैन के कोरन ले आए
अनेक प्रकार दियां पिटावां कोरां महाराज जी दे चरणा च सिख अर्पदे हन।
मनोकामना अपनी पाए
और आपो अपनियां मनोकामनावां दी पूर्ति करदे हन।
निसमें दस सिंगन को पहरा
एक दिन दी बात है रात दा समा सी ते रात नू दस सिंह महाराज जी दे पहरे ते खलोते सी दस सिंह महाराज जी दे पहरे ते खड़े सन।
पलंग निकट जागे नित ठहरा
सतगुरां दे पलंगे दे नेड़े ठहर के जागदे सन।
एक दिन खेड़ा पावन कीन
एक दिन किते नगर दे विच कोई मेला सी कोई खेड पैनी सी छिज पैनी सी मेला सी नाच ताप होना सी
गावन नाचन नर नारीन
उत्थे नर नारियां दा कोई गाउणा नचना होना सी तो इस प्रकार दा कोई मेला सी नगर दे विच।
सो सिक आपस में इमकै निंद्रा बसी गुरु अब
दस सिंह पहरे ते खलोते सन कहंदे भी अज अपने नगर दे विच दूर थोड़े जे लागे एक मेला है ते उत्थे गाउणा नचना होना बड़ा सोहना मेला होना ते सतगुरु जी इस वेले आराम कर रहे ने निंद्रा बसी ने ते आपा एदा करिए
चलो बिलो कहता चिन आवे
चलो चल के आपा मेला वेखाइए ते मेला वेखदिया सार छेती वापस मुड़ावांगे
तब लोक हां बिगड़ कुछ जावे
उदों तक की बिगड़ जाना सतगुरां दे उठण तो पहला पहला ही आपा मुड़ावांगे आपा मेला ही है एक छोटा जा वेख के छेती मुड़ावांगे।
सतगुर जागन ते पहलाए आए थे रहेंगे इसे थाए
सतगुरु जी ने ता पैर रात रेंदे अमृत वेले उठना ते उना दे पहला उठन तो पहला पहला आपा इस जगह ते फिर आके पैरे ते खलो जावांगे फिर आके पैरा देन लग पवांगे।
इम कह कर सिख पंच पधारे पंच न गए थिरे डर धारे
इतना कह के जेड़े पांच सी ओ ता चले गए कहंदे असी ता चले आ पांच नहीं मन्ने कहंदे ना भई जे किते पिछों सतगुरु जी जाग पए ता फिर की होवेगा जे उठ गए ता फिर सतगुरु जी सानू दंड देणगे इस करके पांच नहीं गए ते पांच जेड़े सानू चले गए मेला वेखण वास्ते
खेडा करियो बिलोकन जबै
उना पंजा ने जाके उत्थे जेड़ा खेडा हुंदा सी मेला हुंदा सी ओ वेखिया
दर्द परस पर बोले तबै
पर मन दे विच डर सी वी किते गुरु जी नू पता ना लग जे पिछे भी असि इथे मेला वेखदे आ खेडा वेखदे आ किते ऐसा ना होवे कि पिछे सतगुरु जी नू पता लग जाए किते गुरदेव नू पता लग जाए इदा आपस विच डर नाल गल्लां करदे ने।
एठा आए लियो को कहा ਸ਼੍ਰੀ ਪ੍ਰਭ ਕੋਪ ਕਰਾਂਗੇ ਤਾਂ
ਆਪਸ ਵਿੱਚ ਕਹਿੰਦੇ ਆਪਾਂ ਇੱਥੇ ਕੀ ਖੱਟ ਲਿਆ ਆ ਕੇ ਆ ਕੀ ਵੇਖ ਲਿਆ ਆ ਨੱਚਣਾ ਟੱਪਣਾ ਹੀ ਵੇਖਣਾ ਸੀ ਕਹਿੰਦੇ ਆ ਕੀ ਵੇਖ ਲਿਆ ਇੱਥੇ ਆ ਕੇ ਜੇ ਕਿਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਗੁਰੂ ਜੀ ਗੁੱਸੇ ਹੋਣਗੇ ਸਾਡੇ ਤੇ ਕ੍ਰੋਧਿਤ ਹੋਣਗੇ
ਕਿਉਂ ਨਾ ਹੱਕ ਅਪਰਾਧੀ ਚੀਜ਼
ਕਿਉਂ ਅਪਰਾਧੀ ਬਣਦੇ ਹੋ ਕਿਉਂ ਗੁਨਾਹਗਾਰ ਬਣਦੇ ਹੋ
ਵੀ ਚਲੋ ਨਾ ਬਿਲਮ ਲੱਗੀ ਜਾ
ਚਲੋ ਛੇਤੀ ਵਾਪਸ ਚੱਲੀ ਆਪਾਂ ਨੀ ਠਹਿਰਦੇ ਇੱਥੇ ਚਲੋ ਚਲੋ ਛੇਤੀ ਨਾਲ ਪਿੱਛੇ ਵਾਪਸ ਚੱਲੀਏ
ਬੋਲਤ ਤੁਰਨ ਹਟ ਆਏ
ਏਦਾਂ ਬੋਲ ਕੇ ਬੜੀ ਛੇਤੀ ਨਾਲ ਵਾਪਸ ਹਟ ਕੇ ਮੁੜ ਆਏ
ਰਾਸਤ ਖਰੇ ਭਏ ਨਿਜ ਥਾਏ
ਔਰ ਡਰ ਦੇ ਨਾਲ ਫਿਰ ਉੱਥੇ ਆ ਕੇ ਖਲੋ ਗਏ ਜਿੱਥੇ ਪਹਿਲਾਂ ਖਲੋਤੇ ਸਨ
ਗੁਰ ਸੇਵਤ ਵੀ ਜਾਗਤ ਸਦਾ
ਔਰ ਸਤਿਗੁਰੂ ਜੀ ਤਾਂ ਇਹ ਸੋਚਦੇ ਨੇ ਵੀ ਗੁਰੂ ਸਾਹਿਬ ਸੁੱਤੇ ਪਏ ਵੀ ਤਾਂ ਸਦਾ ਜਾਗਦੇ ਨੇ ਜੇ ਉਹ ਸੁੱਤੇ ਵੀ ਪਏ ਨੇ ਸਰੀਰ ਕਰਕੇ ਪਰ ਉਹ ਫਿਰ ਵੀ ਜਾਗਦੇ ਨੇ ਉਹ ਤਾਂ ਸਦਾ ਹੀ ਜਾਗਦੇ ਨੇ
ਭੁੱਲੀ ਮਾਲਣੇ ਸਤਿਗੁਰ ਜਾਗਤਾ ਹੈ ਦੇ ਗੁਰ ਸੋਵਤ ਵੀ ਜਾਗਤ ਸਦਾ ਜਿੰਤੇ ਛਿਪ ਹੈ ਬਾਤ ਨਾ ਕਦਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਹੀ ਜਾਗਦੇ ਨੇ ਜੇ ਸੁੱਤੇ ਵੀ ਪਏ ਨੇ ਸਰੀਰ ਕਰਕੇ ਤਾਂ ਵੀ ਜਾਗਦੇ ਨੇ ਉਹਨਾਂ ਤੋਂ ਤਾਂ ਕੋਈ ਗੱਲ ਛੁਪ ਹੀ ਨਹੀਂ ਸਕਦੀ ਕੋਈ ਗੱਲ ਲੁਕ ਲੋਕ ਹੀ ਨਹੀਂ ਸਕਦੀ
ਗਏ ਹੋਤੇ ਸੋ ਡਰ ਧਰ ਥੇਰੇ ਜੋ ਨਾ ਗਏ ਅਫਸੋਸ ਸੋ ਧਰੇ
ਜਿਹੜੇ ਤਾਂ ਗਏ ਸੀ ਉਹ ਤਾਂ ਡਰ ਦੇ ਨਾਲ ਵਾਪਸ ਆ ਗਏ ਡਰ ਦੇ ਨਾਲ ਬੜਾ ਭੈ ਉਹਨਾਂ ਦੇ ਮਨ ਵਿੱਚ ਕਿ ਹਾਏ ਜੇ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ ਤੇ ਜਿਹੜੇ ਨਹੀਂ ਸੀ ਗਏ ਉਹ ਅਫਸੋਸ ਕਰਦੇ ਨੇ ਵੀ ਇਹ ਮੇਲਾ ਵੇਖ ਆਏ ਨੇ ਅਸੀਂ ਵੀ ਵੇਖ ਆਉਂਦੇ ਤੇ ਚੰਗਾ ਹੀ ਸੀ ਕਿਹੜਾ ਗੁਰੂ ਜੀ ਕਿਹੜਾ ਉੱਠੇ ਨੇ ਪਤਾ ਕਿਹੜਾ ਲੱਗਾ ਉਹ ਵੀ ਤਾਂ ਆ ਹੀ ਗਏ ਨੇ ਵਾਪਸ ਅਸੀਂ ਵੀ ਮੇਲਾ ਵੇਖ ਕੇ ਆ ਹੀ ਜਾਣਾ ਸੀ ਤੇ ਅਸੀਂ ਵੀ ਵੇਖ ਹੀ ਆਉਂਦੇ ਤੇ ਚੰਗੀ ਗੱਲ ਸੀ ਉਹ ਅਫਸੋਸ ਕਰ ਰਹੇ ਹਨ
ਆਏ ਗਏ ਜਿਮ ਅਬੈ
ਵੇਖ ਕੇ ਆ ਗਏ ਨੇ ਵਾਪਸ
ਜਾਤ ਬਿਲੋਕਤ ਤਵੈ
ਅਸੀਂ ਵੀ ਇਸੇ ਤਰ੍ਹਾਂ ਜਾ ਕੇ ਵੇਖ ਕੇ ਵਾਪਸ ਮੁੜ ਆਉਣਾ ਸੀ
ਫਿਰੇ ਰਹੇ ਕਿਆ ਤੁਮਨੇ ਪਾਇਓ
ਆਪਸ ਚ ਗੱਲਾਂ ਕਰਦੇ ਕਹਿੰਦੇ ਇੱਥੇ ਖਲੋ ਕੇ ਕੀ ਪਾ ਲਿਆ ਤੁਸੀਂ ਜਿਹੜੇ ਉੱਥੇ ਗਏ ਸੀ ਉਹ ਕਹਿੰਦੇ ਇੱਥੇ ਆ ਕੇ ਕੀ ਲੈ ਲਿਆ ਤੁਸੀਂ ਮੇਲਾ ਵੇਖ ਕੇ ਜਿਹੜੇ ਪਹਿਰੇ ਤੇ ਖਲੋਤੇ ਨੇ ਕਹਿੰਦੇ ਇੱਥੇ ਖਲੋ ਕੇ ਕੀ ਲੈ ਲਿਆ ਤੁਸੀਂ ਆਪਾਂ ਮੇਲਾ ਵੇਖ ਹੀ ਆਉਣਾ ਸੀ ਉਹ ਵੀ ਤਾਂ ਵੇਖ ਹੀ ਆਏ ਨੇ
ਦਿਖੇ ਤਮਾਸ਼ਾ ਬਾਦ ਗਵਾਇਓ
ਕਹਿੰਦੇ ਏਡਾ ਵਧੀਆ ਤਮਾਸ਼ਾ ਹੋਣਾ ਸੀ ਉੱਥੇ ਤੇ ਆਪਾਂ ਉਹ ਤਮਾਸ਼ਾ ਬਾਦ ਹੀ ਗਵਾ ਦਿੱਤਾ ਵੇਖ ਨਹੀਂ ਸਕੇ
ਗੁਰ ਤੋਂ ਸਬਤਰੇ ਆ ਬਤਾਏ ਇਮ ਪੰਚੋ ਨਿਜ ਚੋਰ ਬਤਾਏ
ਸਤਿਗੁਰੂ ਜੀ ਤਾਂ ਹਾਲੇ ਵੀ ਸੁੱਤੇ ਹੋਏ ਨੇ ਆਰਾਮ ਕਰ ਰਹੇ ਨੇ ਜਿਹੜੇ ਮੇਲਾ ਵੇਖ ਕੇ ਆਏ ਨੇ ਉਹ ਕਹਿੰਦੇ ਸਤਿਗੁਰੂ ਸਦਾ ਹੀ ਜਾਗਦੇ ਨੇ ਜਿਹੜੇ ਪਹਿਰੇ ਤੇ ਖਲੋਤੇ ਉਹ ਕਹਿੰਦੇ ਗੁਰੂ ਜੀ ਤਾਂ ਹਾਲੇ ਵੀ ਸੁੱਤੇ ਪਏ ਨੇ ਇੰਨੇ ਨੂੰ ਤਾਂ ਮੁੜ ਵੀ ਆਉਣਾ ਸੀ ਪਰ ਆਪਾਂ ਏਦਾਂ ਇਹ ਝੂਰ ਝੂਰ ਕੇ ਪੰਜਾਂ ਨੇ ਰਾਤ ਬਤੀਤ ਕੀਤੀ ਜਿਹੜੇ ਨਹੀਂ ਗਏ ਉਹ ਝੂਰ ਰਹੇ ਨੇ ਵੀ ਅਸੀਂ ਕਿਉਂ ਨਹੀਂ ਗਏ ਜਿਹੜੇ ਗਏ ਸਨ ਉਹ ਵੀ ਝੂਰ ਰਹੇ ਨੇ ਵੀ ਅਸੀਂ ਕਿਉਂ ਗਏ ਆ ਏਦਾਂ ਝੋਰਾ ਦੋਵਾਂ ਦੇ ਮਨਾਂ ਵਿੱਚ ਲੱਗਾ ਹੋਇਆ ਹੈ
ਭਈ ਪ੍ਰਾਤ ਨਿਜ ਡੇਰੇ ਗਏ
ਜਦੋਂ ਸਵੇਰ ਹੋਈ ਦਿਨ ਚੜਿਆ ਤੇ ਆਪਣੇ ਡੇਰੇ ਤੇ ਗਏ
ਸੋਚ ਇਸ਼ਨਾਨ ਗੁਰੂ ਤਨ ਕਏ
ਇਧਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਵੀ ਉੱਠ ਖਲੋਤੇ ਕਲਗੀਧਰ ਜੀ ਨੇ ਸੋਚ ਇਸ਼ਨਾਨ ਕੀਤਾ
ਲਗੇ ਦੀਵਾਨ ਸੋ ਸਕਲ ਬੁਲਾਏ
ਮਹਾਰਾਜ ਜੀ ਹੁਣ ਅੰਤਰਯਾਮੀ ਨੇ ਜਾਣਦੇ ਨੇ ਵੀ ਰਾਤ ਨੂੰ ਕੀ ਹੋਇਆ ਪਹਿਰੇਦਾਰਾਂ ਦੇ ਅੰਦਰ ਕੀ ਵਰਤੀ ਹੈ ਕੀ ਹੋਈ ਹੈ ਅੰਤਰਯਾਮੀ ਜੋ ਨੇ ਮਹਾਰਾਜ ਜੀ ਦਾ ਦੀਵਾਨ ਸਜਿਆ ਤੇ ਦਸਾਂ ਨੂੰ ਹੀ ਸੱਦ ਲਿਆ ਜਿਹੜੇ ਪੰਜ ਮੇਲਾ ਵੇਖਣ ਗਏ ਸੀ ਉਹ ਵੀ ਜਿਹੜੇ ਪੰਜ ਨਹੀਂ ਗਏ ਉਹ ਵੀ ਸੱਦ ਲਏ ਹੁਣ ਜਿਹੜੇ ਨਹੀਂ ਸੀ ਗਏ ਉਹ ਬੜੇ ਖੁਸ਼ ਹੋਏ ਵੇਖਿਆ ਨਾ ਹੁਣ ਸਤਿਗੁਰੂ ਜੀ ਨੇ ਬੁਲਾ ਲਿਆ ਅਸੀਂ ਤਾਂ ਘੱਟੋ ਘੱਟ ਬਚ ਜਾਂਗੇ ਵੀ ਅਸੀਂ ਤਾਂ ਗਏ ਨਹੀਂ ਸੀ ਜਿਹੜੇ ਗਏ ਸੀ ਹੁਣ ਉਹ ਡਰੀ ਜਾਣ ਵੀ ਪਤਾ ਨਹੀਂ ਹੁਣ ਕੀ ਹੋਵੇਗਾ ਸਤਿਗੁਰੂ ਜੀ ਕੀ ਦੰਡ ਲਾਣਗੇ ਕੀ ਸਜ਼ਾ ਲਾਣਗੇ ਏਦਾਂ ਮਹਾਰਾਜ ਜੀ ਨੇ ਦਸਾਂ ਨੂੰ ਸੱਦ ਲਿਆ
ਬੂਜੇ ਨਿਸ ਮੈਂ ਕਾਤਦਾਏ
ਪੁੱਛਿਆ ਹਾਂ ਉਹ ਭਾਈ ਦੱਸੋ ਰਾਤ ਨੂੰ ਕਿੱਥੇ ਗਏ ਸੀ ਰਾਤ ਦੱਸੋ ਕਿੱਥੇ ਗਏ ਸੀ ਪਹਿਰੇ ਤੇ ਖਲੋਤੇ ਸੀ ਕਿੱਥੇ ਗਏ ਸੀ
ਕਿਮ ਕਿਮ ਆਪਸ ਮੈਂ ਤੁਮ ਭਾਕੇ
ਕੀ ਗੱਲਾਂ ਕੀਤੀਆਂ ਤੁਸੀਂ ਆਪੋ ਵਿੱਚ ਰਲ ਕੇ ਕੀ ਬਚਨ ਕੀਤੇ ਨੇ
ਕਹੋ ਸੱਚ ਹਮ ਸਭ ਕੇ ਸਾਕੇ
ਮਹਾਰਾਜ ਜੀ ਕਹਿੰਦੇ ਸੱਚ ਸੱਚ ਦੱਸਿਓ ਜੇ ਮੈਂ ਤੁਹਾਡੇ ਸਾਰਿਆਂ ਦਾ ਸਾਖਸ਼ੀ ਹਾਂ ਮੈਨੂੰ ਤੁਹਾਡੇ ਇਕੱਲੇ ਇਕੱਲੇ ਦਾ ਪਤਾ ਵੀ ਤੁਸੀਂ ਕੀ ਗੱਲਾਂ ਕੀਤੀਆਂ ਨੇ ਕਿੱਥੇ ਗਏ ਸੀ, ਕਿਹੜਾ ਗਿਆ ਕਿਹੜਾ ਨਹੀਂ ਗਿਆ, ਇਸ ਕਰਕੇ ਆਪਣੇ ਆਪ ਹੀ ਸੱਚੋ ਸੱਚ ਸਾਰਾ ਕੁਝ ਦੱਸ ਦਿਓ।
ਦੁਆ ਧਿਰਾਂ ਤਬ ਸੱਚ ਬਖਾਨੇ,
ਦੁਆ ਧਿਰਾਂ ਨੇ ਫਿਰ ਸੱਚੋ ਸੱਚ ਦੱਸ ਦਿੱਤਾ, ਜਿਹੜੇ ਪੰਜ ਗਏ ਸੀ ਉਹ ਵੀ, ਜਿਹੜੇ ਪੰਜ ਨਹੀਂ ਗਏ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਵੀ ਕੀਤੀਆਂ ਸੀ ਆਪਸ ਵਿੱਚ ਰਲ ਕੇ, ਜੋ ਬਚਨ ਵੀ ਕੀਤੇ ਸਨ, ਉਹ ਸਾਰੀ ਵਾਰਤਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸ ਦਿੱਤੀ।
ਜਿਮ ਬੀਤੀ ਤਿਮ ਭਾਖੇ ਬਾਨੇ,
ਜਿਵੇਂ ਬੀਤੀ ਸੀ ਉਸੇ ਤਰ੍ਹਾਂ ਦੀ ਬਾਣੀ ਮਹਾਰਾਜ ਜੀ ਨੂੰ ਦੱਸ ਦਿੱਤੀ।
ਸ਼੍ਰੀ ਗੁਰ ਸੁਣ ਕਰ ਸਭਨ ਸੁਣਾਏ, ਨਿਕਟੇ ਦੂਰ ਦੂਰ ਨਿਕਟਾਏ।
ਸੁਣ ਕੇ ਗਲਗੀਧਰ ਪਾਤਸ਼ਾਹ ਜੀ ਬੋਲੇ, ਕਹਿੰਦੇ ਵੀ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ, ਯਾਨੀ ਕਿ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਜਿਹੜੇ ਗੈਰ ਹਾਜ਼ਰ ਸੀ ਉਹ ਮਨ ਕਰਕੇ ਰਹੇ ਇੱਥੇ ਵੀ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ, ਜਿਹੜੇ ਮੇਲਾ ਵੇਖਣ ਨਹੀਂ ਗਏ ਸਰੀਰ ਕਰਕੇ ਹਾਜ਼ਰ ਸੀ, ਮਨ ਉਹਨਾਂ ਦਾ ਮੇਲੇ ਚ ਫਿਰਦਾ ਸੀ ਵੀ ਮੇਲਾ ਵੇਖ ਲੈਂਦੇ ਤੇ ਚੰਗਾ ਸੀ, ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਗਏ, ਤੇ ਜਿਹੜੇ ਸਰੀਰ ਕਰਕੇ ਗੈਰ ਹਾਜ਼ਰ ਸੀ ਮਨ ਉਹਨਾਂ ਦੇ ਇੱਥੇ ਸਨ ਗੁਰੂ ਸਾਹਿਬ ਕੋਲ, ਇਸ ਕਰਕੇ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਗਏ।
ਗਏ ਜੋ ਤਿਨਕੇ ਮਨ ਹਮ ਪਾਏ,
ਮਹਾਰਾਜ ਜੀ ਕਹਿੰਦੇ ਜਿਹੜੇ ਨੇੜੇ ਸੀ ਉਹ ਦੂਰ, ਜਿਹੜੇ ਦੂਰ ਸੀ ਉਹ ਨੇੜੇ, ਜਿਹੜੇ ਗਏ ਸਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮਨ ਸਾਡੇ ਕੋਲ ਸੀ, ਉਹਨਾਂ ਦੇ ਮਨ ਸਾਡੇ ਕੋਲ ਹਾਜ਼ਰ ਸਨ।
ਗਏ ਨਾ ਤਿੰਨ ਮਨ ਖੇਡੇ ਮਾਏ,
ਜਿਹੜੇ ਨਹੀਂ ਸੀ ਗਏ ਮੇਲੇ ਵਿੱਚ ਉਹ ਸਰੀਰ ਕਰਕੇ ਤਾਂ ਸਾਡੇ ਪਹਿਰੇ ਚ ਖਲੋਤੇ ਸੀ, ਪਰ ਮਨ ਉਹਨਾਂ ਦਾ ਖੇਡੇ ਚ ਗਿਆ ਹੋਇਆ ਸੀ, ਮੇਲੇ ਵਿੱਚ ਗਿਆ ਹੋਇਆ ਸੀ, ਮਨ ਉਹਨਾਂ ਦੇ ਇੱਥੇ ਨਹੀਂ ਸਨ। ਤੇ ਗੁਰੂ ਨੂੰ ਮਨ ਚਾਹੀਦਾ ਹੈ, ਗੁਰੂ ਨੂੰ ਮਨ ਚਾਹੀਦਾ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਗੁਰੂ ਦੇ ਅੱਗੇ ਤਾਂ ਮਨ ਸਮਰਪਣ, ਜੇ ਮਨ ਭੇਟ ਕਰ ਦਿੱਤਾ ਤੇ ਸਭ ਕੁਝ ਸਮਰਪਣ ਹੋ ਗਿਆ। ਸਾਡੇ ਤਨ ਹਾਜ਼ਰ ਹੁੰਦੇ ਨੇ, ਕਈ ਵਾਰ ਮਨ ਹਾਜ਼ਰ ਨਹੀਂ ਹੁੰਦੇ। ਗੁਰੂ ਨੂੰ ਮਨ ਵੀ ਚਾਹੀਦਾ, ਤਨ ਦੀ ਹਾਜ਼ਰੀ ਦੇ ਨਾਲ ਨਾਲ ਗੁਰੂ ਨੂੰ ਮਨ ਦੀ ਹਾਜ਼ਰੀ ਵੀ ਚਾਹੀਦੀ ਹੈ। ਤੋ ਸਤਿਗੁਰੂ ਜੀ ਨੇ ਇਹ ਸੰਕੇਤ ਦਿੱਤਾ ਇਸ ਕਥਾ ਦੇ ਦੁਆਰਾ, ਤੇ ਮਹਾਰਾਜ ਜੀ ਕਹਿੰਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਗਏ।
ਸੁਣ ਸਭ ਸਾਚ ਸੱਚ ਕਹਿ ਮਾਨੇ, ਧੰਨ ਧੰਨ ਸਤਿਗੁਰ ਗੁਣ ਖਾਨੇ।
ਸੁਣ ਕੇ ਸਭ ਨੇ ਸਤਿਗੁਰਾਂ ਦਾ ਇਹ ਬਚਨ ਸੱਚ ਕਰਕੇ ਮੰਨਿਆ ਤੇ ਆਖਿਆ ਧੰਨ ਹਨ ਸਤਿਗੁਰੂ ਕਲਗੀਧਰ, ਧੰਨ ਹਨ ਸਤਿਗੁਰੂ ਕਲਗੀਧਰ ਗੁਣਾਂ ਦੀ ਖਾਨ, ਜਿਨ੍ਹਾਂ ਦਾ ਇੱਕ ਇੱਕ ਬਚਨ ਬੜਾ ਹੀ ਕੀਮਤੀ ਤੇ ਨਿਰਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਤਰਸ ਕਰਨ, ਦਇਆ ਕਰਨ, ਸਾਹਿਬਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੇ ਖੇਮਾ ਕਰਨੀ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ,
ਹੇ ਪੂਰਨ ਹੈ ਸਰਬਮੈ
ਭੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੇਕ,
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ,
ਸੰਤ ਕੈ ਸਦਾ ਸਾ ਅੰਗ
ਧਾਰਾ ਆਧਾਰੇ
ਠਾਕੁਰ ਹਾਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।